व्याख्या सुखमनी साहिब सुखमनी दी पावन पवित्र बाणी पंचम पातशाह श्री गुरु अर्जन देव जी महाराज वल्लों मनुखता नूं एक वडमुला आत्मक तोहफा है। इस बाणी विच सतगुरां ने सिख नूं परम पद दी प्राप्ति दी जाच सिखाई है। प्रभु जी दी छोह पा लैणी परम पद है। नाम दे अभ्यास द्वारा साईं जी दी सिफत सलाह दे आसरे साईं जी नूं हाजरा हजूर लख लैणा अते फिर उस दे मिलाप विच हो के सदा सदा लई परम आनंद विच टिके रहना परम पद दी प्राप्ति है। प्रभु जी दा नाम है सुखमनी अते ए सुखां विचों श्रेष्ठ सुख है। सब तो उत्तम सुख सबना सुखां विचों वड्डा सुख। सुखमनी दी बाणी तपदे मना नूं सुखां दे मंडल विच लै जांदी है। सुखमनी दी छैबर तन अते मन दे रोग कट देंदी है। हुण कोई ए ख्याल करे कि मन लिया बाणी मन नूं सुख चैन सकून बख्शदी है कि यह तन दे रोग भी कटदी होवेगी। श्री गुरु ग्रंथ साहिब जी विच थां थां ते गुरु व्यक्तियां ने बाणी द्वारा इस सच्चाई की गवाही भरी है कि ना बाणी तन दे रोग भी कटदी है। कुछ उदाहरणा देवां। राग बिलावल विच पंचम पातशाह का फुरमान है, गुरपुरा आराध्या बिनसी मेरी पीर। पीर दा अर्थ है पीड़ा, शरीरक पीड़ा, रोगां दे दुख। गुरपुरा आराध्या बिनसी मेरी पीर, तन मन शीतल भया पाया सुखबीर। जरा सोचो, तन किवें शीतल हो सकता है जेकर तन पीड़ित है रोगां नाल। सतगुरु जी तां आखदे हन तन मन शीतल पया। बंदगी वाले दा तन ते मन दोनों ही शीतल हो जांदे हन। इसलिए भाई तन दे रोग बिला शक कटे जांदे हन नाम जपन वाले पुरख दे। काट ए है कि असी नाम जपन दा उद्दम शुरू करदे हां उदों जदों दुख आ पैण। बंदगी नूं असी नित दा कर्म नहीं बनाया। नेता प्रति बंदगी विच जुड़न वालियां ते भी पूर्वले कर्मां दे लेखा अनुसार दुख रोग वापर दे तां हन, पर बंदगी दे फल दा सदका प्रभु जी उहनां दे दुख हौले कर देंदे हन। सूली सूल विच बदल जांदी है। प्रभु जी रहमत करके कट भी देंदे हन अपने सेवक दे दुख रोग। औखद पायो हर को नाओ, सुख पाए दुख बिनस्या थाओ। ताप गया बचनी गुरपूरे, आनंद ब्याह सब मिटे विसूरे। भाई प्रथमे मिटिया तन का दुख, मन सगल को होआ सुख। कर कृपा गुरदीनो नाओ, बल बल ते सतगुर को जाओ। हर हर नाम दियो दारू, तिन सगला रोग बिदारू। सगला रोग बिदारू। प्यारियो, सुखमनी साहिब दा पाठ रोग बिदारू है। रोग कटदा है तन देवी अते मन देवी। गुर प्रताप सूरज रास चौथी अंक पजावा साखी दर्ज है। वजीर खां जहांगीर बादशाह दा अहलकार जलोदर रोग दा शिकार हो गया। बथेरा इलाज करवाया चंगे चंगे हकीमां तो, रोग ना हटिया। नौकरी छड़नी पई, पिंड आ वसिया। गुरु घर दा इक नितनेमी सिख जिस दे सुखमनी साहिब दा संपूर्ण पाठ जबानी याद सी, ਅੰਮ੍ਰਿਤ ਵੇਲੇ ਪਿੰਡ ਦੇ ਬਾਹਰ ਵਾਰ ਖੂਹ ਤੋਂ ਇਸ਼ਨਾਨ ਕਰਕੇ ਪਿੰਡ ਪਰਤਿਆ ਕਰੇ ਤਾਂ ਸੁਖਮਨੀ ਦੀ ਬਾਣੀ ਉਚਾਰਦਾ ਹੋਇਆ ਵਜ਼ੀਰ ਖਾਨ ਦੇ ਘਰ ਕੋਲੋਂ ਲੰਘਿਆ ਕਰੇ। ਬੈਠਕ ਵਿੱਚ ਪਏ ਵਜ਼ੀਰ ਖਾਨ ਦੇ ਕੰਨੀ ਜਿੰਨਾ ਚਿਰ ਸੁਖਮਨੀ ਦੀ ਬਾਣੀ ਪੈਂਦੀ ਉਹਨਾਂ ਚਿਰ ਉਸਦੇ ਪੇਟ ਦੇ ਸੂਲ ਰੁਕ ਜਾਂਦੇ, ਤੜਪਣ ਮਿੱਟ ਜਾਂਦੀ, ਸਰੀਰ ਅਰੋਗ ਸੀਤਲ ਤੇ ਸ਼ਾਂਤ ਪਾਸਦਾ। ਬਾਅਦ ਵਿੱਚ ਫਿਰ ਉਵੇਂ ਹੀ ਪੀੜਾਂ ਸ਼ੁਰੂ ਹੋ ਜਾਂਦੀਆਂ। ਕੁਝ ਅਰਸਾ ਇਸੇ ਤਰ੍ਹਾਂ ਬੀਤਿਆ। ਜਿਉਂ ਹੀ ਸੁਖਮਨੀ ਦੀ ਬਾਣੀ ਕੰਨੀ ਪਿਆ ਕਰੇ ਸੁਖ ਮਹਿਸੂਸ ਕਰਿਆ ਕਰੇ। ਇੱਕ ਦਿਨ ਵਜ਼ੀਰ ਖਾਂ ਬਾਹਰ ਉਸ ਪ੍ਰੇਮੀ ਸਿੱਖ ਦੀ ਉਡੀਕ ਵਿੱਚ ਖੜੋ ਗਿਆ। ਪੁੱਛਣ ਲੱਗਾ, ਆਪ ਜੀ ਹਰ ਰੋਜ਼ ਅੰਮ੍ਰਿਤ ਵੇਲੇ ਇਹ ਕਿਸਦਾ ਕਲਾਮ ਪੜ੍ਹਦੇ ਹੋ? ਜਿੰਨਾ ਚਿਰ ਇਹ ਬਾਣੀ ਮੈਂ ਸੁਣਦਾ ਹਾਂ ਮੈਨੂੰ ਆਪਣਾ ਰੋਗ ਆਪਣਾ ਦੁੱਖ ਭੁੱਲ ਜਾਂਦਾ ਹੈ, ਤਨ ਮਨ ਸੀਤਲ ਹੋ ਜਾਂਦਾ ਹੈ। ਆਪ ਜੀ ਕਿਰਪਾ ਕਰੋ ਤੇ ਇਹ ਬਾਣੀ ਮੈਨੂੰ ਸਿਖਾ ਦਿਓ। ਜਿਹੜਾ ਹੋਵੇ ਨਾ ਗੁਰੂ ਦਾ ਸਨਮੁਖ ਸਿੱਖ ਉਹ ਤਾਂ ਭਾਈ ਸਦਾ ਆਪ ਜਪਦਾ ਹੈ ਅਤੇ ਦੂਸਰਿਆਂ ਨੂੰ ਵੀ ਜਪਾਉਂਦਾ ਹੈ। ਆਪ ਜਪੈ ਅਵਰੈ ਨਾਮ ਜਪਾਵੈ। ਸਿੱਖ ਨੇ ਵਜ਼ੀਰ ਖਾਨ ਨੂੰ ਸੁਖਮਨੀ ਕੰਠ ਕਰਵਾ ਦਿੱਤੀ। ਹੁਣ ਵਜ਼ੀਰ ਖਾਂ ਇਸ ਬਾਣੀ ਨੂੰ ਹਰ ਰੋਜ਼ ਨੇਮ ਨਾਲ ਸ਼ਰਧਾ ਪ੍ਰੇਮ ਸਹਿਤ ਪੜ੍ਹਿਆ ਕਰੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਹਿਮਤ ਕੀਤੀ, ਪ੍ਰਭੂ ਜੀ ਨੇ ਮੋਹਰ ਲਾਈ, ਵਜ਼ੀਰ ਖਾਂ ਰਾਜ਼ੀ ਹੋ ਗਿਆ। ਹੁਣ ਗੁਰਸਿੱਖ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਅਤੇ ਸ਼ੁਕਰ ਸ਼ੁਕਰਾਨਾ ਕਰਨ ਸਤਿਗੁਰਾਂ ਦੀ ਨਗਰੀ ਪਹੁੰਚਦਾ ਹੈ। ਕਾਫੀ ਲੰਮਾ ਅਰਸਾ ਰਾਮਸਰ ਵਿਖੇ ਇਸਨੇ ਟੋਕਰੀ ਢੋਣ ਦੀ ਸੇਵਾ ਕੀਤੀ। ਤੋ ਭਾਈ, ਸੁਖਮਨੀ ਸਾਹਿਬ ਜੀ ਦੀ ਬਾਣੀ ਇੰਜ ਜਿਵੇਂ ਜਾਦੂ ਜਿਹਾ ਅਸਰ ਰੱਖਦੀ ਹੈ, ਤਨ ਅਤੇ ਮਨ ਦੋਹਾਂ ਨੂੰ ਅਰੋਗ ਕਰ ਦਿੰਦੀ ਹੈ। ਸੁਖਮਨੀ ਦੀ ਬਾਣੀ ਵਿੱਚ ਸਤਿਗੁਰਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਸਾਡਾ ਯੋਗ ਸਾਡਾ ਗਿਆਨ ਪ੍ਰੇਮਾ ਭਗਤੀ ਹੈ। ਸਿੱਖ ਪ੍ਰੇਮਾ ਭਗਤੀ ਦੁਆਰਾ ਵਿਸਮਾਦ ਵਿੱਚ ਉਤਰ ਕੇ ਬ੍ਰਹਮ ਵਿੱਚ ਸਮਾਧੀ ਲਗਾਉਂਦਾ ਹੈ। ਸੁਖਮਨੀ ਵਿਸਮਾਦ ਦੇ ਰੰਗ ਵਿੱਚ ਰੰਗੀਜ ਕੇ ਮਿਲਾਪ ਦੀ ਸਮਾਧੀ ਵਿੱਚ ਉਤਰ ਜਾਣਾ ਹੈ। ਸੁਖਮਨੀ ਦੁਆਰਾ ਪੰਚਮ ਪਾਤਸ਼ਾਹ ਦਾ ਸਿੱਖਾਂ ਨੂੰ ਉਪਦੇਸ਼ ਹੈ ਕਿ ਭਾਈ, ਕਦੇ ਵਾਹਿਗੁਰੂ ਵੀ ਹੋਣੇ ਨਾ ਰਹੋ, ਅੰਦਰ ਵਿੱਚ ਬਾਹਰ ਵਿੱਚ ਅੰਗ ਅੰਗ ਵਿੱਚ ਮਨੋਬਿਰਤੀ ਵਿੱਚ ਵਿਆਪਕ ਪ੍ਰਭੂ ਜੀ ਦੀ ਵਿਆਪਕਤਾ ਮਹਿਸੂਸ ਕਰੋ। ਇਹੋ ਸਫਲ ਗਿਆਨ ਹੈ, ਇਹੋ ਸਫਲ ਯੋਗ ਹੈ। ਸੁਖਮਨੀ ਸਾਹਿਬ ਜੀ ਦੀ ਰਚਨਾ 1658 ਔਰ 1659 ਦੇ ਲਗਭਗ ਦੱਸੀ ਜਾਂਦੀ ਹੈ। ਸ੍ਰੀ ਅੰਮ੍ਰਿਤਸਰ ਜੀ ਵਿੱਚ ਰਾਮਸਰ ਦੇ ਕੰਢੇ ਜਿਸ ਬੇਰੀ ਦੇ ਬਿਰਖ ਥੱਲੇ ਬਹਿ ਕੇ ਪੰਚਮ ਪਾਤਸ਼ਾਹ ਇਸ ਬਾਣੀ ਦੀ ਰਚਨਾ ਕਰਦੇ ਰਹੇ ਉਹ ਬੇਰੀ ਅੱਜ ਵੀ ਮੌਜੂਦ ਹੈ। ਇਸ ਬਾਣੀ ਦੀ ਕੁੱਲ ਸੰਸਾਰ ਵਿੱਚ ਬੜੀ ਮਹਾਨਤਾ ਹੋਈ ਹੈ। ਕਈ ਜ਼ਬਾਨਾਂ ਵਿੱਚ ਇਸ ਬਾਣੀ ਦੇ ਤਰਜਮੇ ਹੋਏ ਹਨ। ਸੁਖਮਨੀ ਦਾ ਫਾਰਸੀ ਵਿੱਚ ਟ੍ਰਾਂਸਲੇਸ਼ਨ ਪੈਰਿਸ ਦੇ ਨੈਸ਼ਨਲ ਮਿਊਜ਼ੀਅਮ ਵਿੱਚ ਵੀ ਹੈ। ਇਸ ਬਾਣੀ ਵਿੱਚ 24 ਸ਼ਲੋਕ ਅਤੇ 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਵਿੱਚ 8 ਪੌੜੀਆਂ ਯਾਨੀ ਕਿ ਸਟਾਂਜ਼ਾਸ ਹਨ। ਹਰ ਪੌੜੀ ਵਿੱਚ 10 ਤੁਕਾਂ ਹਨ। ਹਰ ਅਸ਼ਟਪਦੀ ਦਾ ਭਾਵ ਉਸ ਅਸ਼ਟਪਦੀ ਦੇ ਮੁੱਢਲੇ ਸ਼ਲੋਕ ਵਿੱਚ ਆ ਜਾਂਦਾ ਹੈ। ਸਾਰੀ ਸੁਖਮਨੀ ਦੀ ਬਾਣੀ ਦਾ ਸਮੁੱਚਾ ਭਾਵ, ਮੁੱਖ ਭਾਵ, ਸੈਂਟਰਲ ਆਈਡੀਆ ਪਹਿਲੀ ਅਸ਼ਟਪਦੀ ਦੀ ਪਹਿਲੀ ਪੌੜੀ ਦੀ ਰਹਾਓ ਵਾਲੀ ਤੁਕ ਵਿੱਚ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ ਰਹਾਓ। ਪ੍ਰਭੂ ਜੀ ਦਾ ਨਾਮ ਹੀ ਭਾਈ ਸਭੇ ਸੁੱਖਾਂ ਦਾ ਮੂਲ ਹੈ ਅਤੇ ਭਾਈ ਇਹ ਨਾਮ ਮਿਲਦਾ ਹੈ ਭਗਤ ਜਨਾ ਤੋਂ ਗੁਰਮੁਖਾਂ ਤੋਂ ਕਿਉਂਕਿ ਇਹ ਤਾਂ ਵੱਸਦਾ ਹੀ ਉਹਨਾਂ ਦੇ ਹਿਰਦਿਆਂ ਵਿੱਚ ਹੈ। ਭਗਤ ਜਨਾ ਕਹਿ ਮਨ ਬਿਸਰਾਮ, ਸਾਰੀ ਸੁਖਮਨੀ ਇਸੇ ਖਿਆਲ ਦੀ ਵਿਆਖਿਆ ਹੈ। ਦ ਨੈਕਟਰ ਨੇਮ ਆਫ ਦ ਲਾਰਡ ਵਟ ਵੀ ਕਾਲ ਐਜ ਨਾਮ ਗਿਵਸ ਪੀਸ ਐਂਡ ਸੋਲੇਸ ਟੂ ਮਾਇੰਡ ਐਂਡ ਬਾਡੀ ਐਂਡ ਇਟ ਇਜ਼ ਦ ਸੋਰਸ ਆਫ ਅਲਟੀਮੇਟ ਬਲਿਸ। ਨਾਮ ਇਜ਼ ਐਨਸ਼ਰਾਈਨਡ ਇਨ ਹਾਰਟਸ ਐਂਡ ਮਾਇੰਡਸ ਆਫ ਡਿਵੋਟੀਸ, ਦੇਅਰਫੋਰ ਇਫ ਯੂ ਡਿਜ਼ਾਇਰ ਦ ਬਲਿਸ ਆਫ ਪੀਸ seek the company of Lord's devotees. This is the theme of the Bani of Sukhmani. Sare Mahatma is gal te sehmat han ke ikagar chit ho ke prem ate sharda sahit naam japan da sadka zindagi safal ho jandi hai. Din aur raat de 24,000 swas ਸੁਖਮਨੀ ਦੇ ਪਾਠ ਰਾਹੀਂ ਸਫਲੇ ਹੋ ਜਾਂਦੇ ਹਨ। ਤਾਂ ਤੇ ਭਾਈ ਕਿਹਾ ਚੰਗਾ ਹੋਵੇ ਜੇਕਰ ਹਰ ਗੁਰਸਿੱਖ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰੇ। ਅਤੇ ਭਾਈ ਸੁਣ ਉਪਦੇਸ਼ ਹਿਰਦੇ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਆਓ ਪਿਆਰਿਓ ਹੁਣ ਬਾਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਅਕਾਲ ਪੁਰਖ ਸ੍ਰਿਸ਼ਟੀ ਦਾ ਕਰਤਾ ਹੈ, ਪ੍ਰਿਤਪਾਲਕ ਹੈ ਅਤੇ ਵਿਨਾਸ਼ਕ ਹੈ। ਉਸਦੀ ਹੋਂਦ ਸਤ ਹੈ, ਪਾਈਦਾ ਹੈ ਉਸਨੂੰ ਗੁਰੂ ਦੀ ਕਿਰਪਾ ਦੁਆਰਾ। ਗੌੜੀ ਸੁਖਮਨੀ ਮਹਿਲਾ ਪੰਜਵਾਂ। ਰਾਗ ਗੌੜੀ ਵਿੱਚ ਸੁਖਮਨੀ ਨਾਮ ਦੀ ਬਾਣੀ ਜੋ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਚਨਾ ਹੈ। ਗੌੜੀ ਰਾਗ ਗੁਰਮਤਿ ਸੰਗੀਤ ਵਿੱਚ ਸ੍ਰੀ ਰਾਗ ਦੀ ਰਾਗਣੀ ਹੈ। ਗੌੜੀ ਰਾਗ ਗਾਉਣ ਦਾ ਵੇਲਾ ਹੈ ਦਿਨ ਦਾ ਚੌਥਾ ਪਹਿਰ। ਸੁਖਮਨੀ ਦਾ ਅਰਥ ਹੈ ਸ੍ਰੇਸ਼ਟ ਸੁਖ। ਸੁਖਮਨੀ ਸੁੱਖਾਂ ਦੀ ਮਨੀ, ਸੁੱਖਾਂ ਵਿੱਚੋਂ ਸਭ ਤੋਂ ਵੱਡਾ ਸੁੱਖ, ਉੱਤਮ ਸੁਖ। ਨਾਮ ਬਾਣੀ ਦਾ ਸੁਖ ਅਰਸ਼ੀ ਸੁਖ ਹੈ, ਪ੍ਰਭੂ ਜੀ ਤੋਂ ਉਤਰਿਆ ਸੁਖ, ਜਿਸ ਦਾ ਮੁਕਾਬਲਾ ਦੁਨਿਆਵੀ ਸੁਖ ਨਹੀਂ ਕਰ ਸਕਦੇ। ਸੰਸਾਰ ਦੇ ਸੁਖ ਸੁਖਮਨੀ ਦੇ ਨੇੜ ਤੇੜ ਵੀ ਨਹੀਂ ਟੁੱਕ ਸਕਦੇ। ਸੰਸਾਰਕ ਸੁਖ ਰੱਬੀ ਸੁਖ ਦੇ ਮੁਕਾਬਲੇ ਵਿੱਚ ਤੁੱਛ ਹਨ। ਸ਼ਲੋਕ ਕਵਿਤਾ ਦੀ ਬੰਦਿਸ਼ ਦਾ ਨਾਮ ਹੈ। ਆਦ ਗੁਰੈ ਨਮੈ, ਜੁਗਾਦ ਗੁਰੈ ਨਮੈ, ਸਤਿਗੁਰੈ ਨਮੈ, ਸ੍ਰੀ ਗੁਰਦੇਵੈ ਨਮੈ। ਸੁਖਮਨੀ ਸਾਹਿਬ ਦਾ ਇਹ ਮੁੱਢਲਾ ਸ਼ਲੋਕ ਮੰਗਲਾਚਰਨ ਹੈ ਇਸ ਬਾਣੀ ਦਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲੇ ਚਾਰ ਗੁਰੂ ਸਾਹਿਬਾਂ ਦਾ ਮੰਗਲ ਕੀਤਾ ਹੈ। ਪਹਿਲੀਆਂ ਚਾਰ ਗੁਰ ਵਿਅਕਤੀਆਂ ਨੂੰ ਆਪਣੀ ਨਮਸਕਾਰ ਆਖੀ ਹੈ। ਆਦ ਗੁਰੈ ਨਮੈ, ਆਦ ਗੁਰੈ, ਆਦ ਗੁਰੂ ਨੂੰ, ਪਹਿਲੇ ਗੁਰੂ ਨੂੰ ਨਮੈ ਨਮਸਕਾਰ। ਆਦ ਗੁਰੈ ਨਮੈ, ਪੰਚਮ ਪਾਤਸ਼ਾਹ ਆਖਦੇ ਹਨ ਆਦ ਗੁਰੂ ਤਾਂ ਹੀ ਮੇਰੀ ਨਮਸਕਾਰ ਹੈ, ਮੇਰੀ ਵੰਦਨਾ ਹੈ ਆਦ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ। ਜੁਗਾਦ ਗੁਰੈ ਨਮੈ, ਜੁਗਾਦ ਇਹ ਲਫ਼ਜ਼ ਸੰਸਕ੍ਰਿਤ ਦੇ ਯੁਗਮ ਤੋਂ ਲਿਆ ਹੈ, ਜਿਸ ਦਾ ਅਰਥ ਹੈ ਦੋ। ਜੁਗਾਦ ਗੁਰੈ ਦੂਸਰੇ ਗੁਰੂ ਨੂੰ, ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ। ਆਦਿ ਗੁਰੂ ਨੂੰ ਨਮਸਕਾਰ ਪਿੱਛੋਂ
मैं नमस्कार करदा हां दूसरी पातशाही श्री गुरु अंगद देव जी महाराज नू। सतगुरु नमः। सतगुरु पद वरत्या है श्री गुरु अमरदास जी लई। सतगुरु नमः पंचम पातशाह हुण आखदे हन। फिर मैं नमस्कार करदा हां तीसरी पातशाही श्री गुरु अमरदास जी महाराज नू। श्री गुरुदेव नमः। श्री गुरुदेव पद पंचम पातशाह ने वरत्या है अपने गुरु पिता श्री गुरु रामदास जी लई। श्री गुरुदेव नमः। अंत विच मैं नमस्कार करदा हां अपने गुरुदेव पिता श्री गुरु रामदास जी महाराज नू। आद गुरै नमः। जुगाद गुरै नमः। सतगुरै नमः। श्री गुरुदेव नमः। तो ये श्लोक है सुखमनी साहिब जी की बाणी का मंगलाचरण, जिस विच श्री गुरु अर्जन देव जी महाराज ने अपने तो पहलिया चार गुरु व्यक्तियों नू दर्जा बदरजा नम अष्टपदी अठां पदां वाली भाव अठां बंधां वाली ए साम विद एट स्टैंजास। सिमरों सिमर सिमर सुख पावो, कली कलेश तन माहे मिटावो। सिमरों जास विशंबर एक है, नाम जपत अगंत अनेक है। वेद पुराण सिमृति सुदाखर, कीने राम नाम एक आखर। किनका एक जिस जी बसावै, ताकी महिमा गनी ना आवै। कांखी एक है दर्श तुहारो, नानक उन संग मोहे उदारो। कांखी एक है दर्श तुहारो, नानक उन संग मोहे उदारो। सिमरों सिमर सिमर सुख पावो, चेते रखना उचारण सिमरों है बिंदी लगेगी। सिमरों दा अर्थ है मैं सिमरा, जे बिंदी ना लाइए ता सिमरो भाव होवेगा भाई तुसी सिमरो। ए हुक्म हो गया, ए हुक्म हो गया दूजियां ताई भाई तुसी सिमरिया करो। अते सिखी विच तां सदा सतगुरां ने भी प्रचारण तो पहला उपदेश आप कमाया है। सिमर 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 के जप जप के सुख पावो, मैं आत्मक सुख माना। मैं रबी आनंद हासिल करा, मैं अर्शी आनंद चखा। सिमरों सिमर सिमर सुख पावो, मैं प्रभु जी दा नाम सिमरा अते सिमर सिमर के रबी आनंद हासिल करा। कली कलेश तन माहे मिटावो, कक्का लल्ला लल्ले नू सियारी। अते आ जो लल्ले नू सियारी है ए बिहारी वांगू बोलेगी। कली कली कलेश झगड़े झेड़े विखाद, माहे विच मिटावो मिटालवा मुकालवा। कली कलेश तन माहे मिटावो, प्रभु जी नू सिमर सिमर के नाम जप जप के शरीर विच जो विखादां दे कारण दुख खड़े हो जांदे हन उन्हां नू मैं मुका लवां। सिमरों जास विशंबर एक है, सिमरों सिमरां जास जस सिफत सला नाम, विशंबर विश्व प्लस पर, विश्व जगत पर परन वाला पालन वाला। विशंबर जगत नू पालन वाला यानी के प्रभु। सिमरों जास विशंबर एक है, मैं भी एक उसे प्रभु दा नाम सिमरा। किस प्रभु दा भाई, तो आखदे हन नाम जपत अगंत अनेक है। जपत जपदे हन अगणत अनगिणत ਨਾਮ ਜਪਤ ਅਗੰਤ ਅਨੇਕ ਹੈ। ਜਿਸ ਦਾ ਨਾਮ ਅਨੇਕਾਂ ਅਤੇ ਅਣਗਿਣਤ ਜੀਵ ਜਪਦੇ ਹਨ। ਸਿਮਰੋ ਜਾਸ ਬਿਸ਼ੰਭਰ ਏਕ ਹੈ, ਨਾਮ ਜਪਤ ਅਗੰਤ ਅਨੇਕ ਹੈ। ਪਿਆਰਿਓ, ਮੈਂ ਵੀ ਉਸੇ ਪ੍ਰਭੂ ਜੀ ਦਾ ਨਾਮ ਜਪਾਂ ਜਿਸ ਦਾ ਨਾਮ ਅਨੇਕਾਂ ਅਤੇ ਅਣਗਿਣਤ ਜੀਵ ਜਪਦੇ ਹਨ। ਵੇਦ, ਪੁਰਾਣ, ਸਿਮਰਤੀ, ਸੁਧਾਖਰ। ਵੇਦ ਚਾਰ ਵੇਦ, ਪੁਰਾਣ 18 ਪੁਰਾਣ, ਸਿਮਰਤੀ 28 ਸਿਮਰਤੀਆਂ, ਇਹ ਸਾਰੇ ਹਿੰਦੂ ਮਤ ਦੇ ਧਰਮ ਗ੍ਰੰਥ ਹਨ। ਸੁਧਾਖਰ ਸ਼ੁੱਧ ਅੱਖਰ, ਪਵਿੱਤਰ ਬਾਣੀ। ਵੇਦ, ਪੁਰਾਣ, ਸਿਮਰਤੀ, ਸੁਧਾਖਰ, ਵੇਦਾਂ, ਪੁਰਾਣਾਂ ਅਤੇ ਸਿਮਰਤੀਆਂ ਵਿੱਚ ਦਰਜ ਹੋਈ ਪਵਿੱਤਰ ਬਾਣੀ। ਕੀਨੇ ਰਾਮ ਨਾਮ ਇੱਕ ਆਖਰ, ਇੱਕ ਆਖਰ ਸੰਸਕ੍ਰਿਤ ਦੇ ਇੱਕ ਆਖਰ ਤੋਂ, ਜਿਸ ਦਾ ਅਰਥ ਹੈ ਅਕਾਲ ਪੁਰਖ। ਕੀਨੇ ਰਾਮ ਨਾਮ ਇੱਕ ਆਖਰ, ਇੱਕ ਅਕਾਲ ਪੁਰਖ ਦੇ ਨਾਮ ਨੂੰ ਪਵਿੱਤਰ ਨਾਮ ਮੰਨਿਆ ਹੈ। ਵੇਦ, ਪੁਰਾਣ, ਸਿਮਰਤੀ, ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ। ਭਾਈ, ਵੇਦਾਂ, ਪੁਰਾਣਾਂ ਅਤੇ ਸਿਮਰਤੀਆਂ ਵਿੱਚ ਦਰਜ ਪਵਿੱਤਰ ਬਾਣੀ ਨੇ ਵੀ ਇੱਕ ਪ੍ਰਭੂ ਜੀ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਨਾਮ ਮੰਨਿਆ ਹੈ। ਸੋ ਇਹੀ ਹੈ ਨਾਮ ਜਪਣ ਯੋਗਾ। ਭਾਵ ਹੈ ਹੋਰ ਦੇਵੀ ਦੇਵਤੇ ਪ੍ਰਭੂ ਦੀ ਜਗ੍ਹਾ ਆਰਾਧਣ ਯੋਗ ਨਹੀਂ, ਉਹ ਪ੍ਰਭੂ ਜੀ ਦੀ ਜਗ੍ਹਾ ਨਹੀਂ ਲੈ ਸਕਦੇ। ਇਹ ਜੋ ਜਪ ਕੇ ਸੁੱਖ ਪਾਉਣ ਦੀ ਗੱਲ ਹੋਈ ਹੈ ਅਤੇ ਇਹ ਜੋ ਜਪ ਕੇ ਕਲੀ ਕਲੇਸ਼ ਬਿਟਾਉਣ ਦੀ ਗੱਲ ਹੋਈ ਹੈ, ਇਹ ਇੱਕ ਪ੍ਰਭੂ ਜੀ ਦੇ ਨਾਮ ਸਿਮਰਨ ਦੁਆਰਾ ਹੀ ਮੁਮਕਿਨ ਹੈ। ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ। ਕਿਨਕਾ ਏਕ, ਇੱਕ ਕਿਣਕਾ ਮਾਤਰ, ਪੋਰਾ ਕੁ ਥੋੜ੍ਹਾ ਜਿਹਾ, ਜਿਸ ਮਨੁੱਖ ਦੇ ਅੰਦਰ ਜੀ ਹਿਰਦੇ ਵਿੱਚ ਵਸਾਵੈ, ਦ੍ਰਿੜ ਕਰ ਦੇਵੇ, ਪੱਕਾ ਕਰ ਦੇਵੇ, ਤਾਂ ਕਿ ਉਸ ਮਨੁੱਖ ਦੇ ਮਹਿਮਾ, ਵਡਿਆਈ, ਸ਼ੋਭਾ, ਗਣੀ ਨਾ ਆਵੈ, ਬਿਆਨ ਨਹੀਂ ਕੀਤੀ ਜਾ ਸਕਦੀ। ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਜੀ ਆਪਣਾ ਨਾਮ ਥੋੜ੍ਹਾ ਜਿਹਾ ਵੀ ਵਸਾ ਦਿੰਦੇ ਹਨ, ਉਸ ਦੀ ਵਡਿਆਈ ਕਥਨ ਤੋਂ ਬਾਹਰ ਹੋ ਜਾਂਦੀ ਹੈ। ਕਿਨਕਾ ਮਾਤਰ, ਪ੍ਰਭੂ ਜੀ ਦਾ ਨਾਮ ਹਿਰਦੇ ਵਿੱਚ ਵਸ ਜਾਣਾ, ਇਸ ਦਾ ਅੰਤਰੀ ਭਾਵ ਹੈ ਕਿ ਪ੍ਰਭੂ ਜੀ ਦੀ ਕਿਰਪਾ ਦੁਆਰਾ ਥੋੜ੍ਹਾ ਜਿਹਾ ਸਮਾਂ ਵੀ ਇਕਾਗਰ ਚਿੱਤ ਅਤੇ ਭਾਵਨਾ ਨਾਲ ਜਪਣ ਦੀ ਦਾਤ ਹਾਸਲ ਹੋ ਜਾਣੀ। ਜੋ ਵੀ ਪ੍ਰਾਣੀ ਪ੍ਰੇਮ ਸਹਿਤ ਸੁਰਤ ਜੋੜ ਸਕਦਾ ਹੈ ਬੰਦਗੀ ਵਿੱਚ, ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ, ਉਹ ਬਹੁਤ ਆਦਰ ਸਨਮਾਨ ਪਾਉਂਦਾ ਹੈ। ਉਸਦੀ ਮਹਿਮਾ ਬੜੀ ਫੈਲਦੀ ਹੈ। ਕਾਂਖੀ ਏਕ ਹੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਕਾਂਖੀ ਚਾਹਵਾਨ, ਚਾਹਤ ਰੱਖਣ ਵਾਲੇ। ਏਕ ਹੈ ਇੱਕੋ ਇੱਕ, ਕੇਵਲ ਇੱਕ ਪ੍ਰਭੂ ਜੀ ਦੇ ਸੰਗ ਸੰਗਤ ਵਿੱਚ ਹੈ। ਉਧਾਰੋ ਨਿਸਤਾਰਾ ਕਰੋ, ਬਚਾ ਲਵੋ। ਕਾਂਖੀ ਏਕ ਹੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਹੇ ਪ੍ਰਭੂ ਜੀਓ, ਜਿਹੜੇ ਬੰਦੇ ਸਿਰਫ ਆਪ ਜੀ ਦੇ ਦਰਸ਼ਨ ਦੀਦਾਰਿਆਂ ਦੇ ਪ੍ਰੇਮੀ ਹਨ, ਜੋ ਸਿਰਫ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਅਤੇ ਉਡੀਕ ਰੱਖਦੇ ਹਨ, ਆਪ ਜੀ ਮੈਨੂੰ ਉਹਨਾਂ ਦੀ ਸੰਗਤ ਵਿੱਚ ਰੱਖ ਕੇ ਬਚਾ ਲਵੋ। ਦਰਸ਼ਨ ਅਭਿਲਾਸ਼ੀਆਂ ਦੀ ਸੰਗਤ ਵਿੱਚ ਰੱਖ ਕੇ ਆਪ ਜੀ ਮੇਰਾ ਇਸ ਸੰਸਾਰ ਸਾਗਰ ਤੋਂ ਪਾਰ ਉਤਾਰਾ ਕਰਵਾ ਦਿਓ। ਤੋ ਪਿਆਰੇ ਸਤਸੰਗੀਓ, ਇਸ ਪੌੜੀ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਕਿ ਨਾਮ ਦੇ ਜਪਣ ਕਰਕੇ ਮਨ ਦੇ ਕਲੇਸ਼ ਅਤੇ ਤਨ ਦੇ ਦੁੱਖ ਮਿਟਦੇ ਹਨ। ਪਰ ਜੇਕਰ ਇਹ ਜਪਣਾ ਪ੍ਰੇਮ ਭਿੱਜਾ ਅਤੇ ਚਿੱਤ ਦੀ ਇਕਾਗਰਤਾ ਵਾਲਾ ਹੋਵੇ ਤਾਂ ਐਸੇ ਜਪਣ ਵਾਲੇ ਦੀ ਬੜੀ ਮਹਿਮਾ ਹੁੰਦੀ ਹੈ। ਅਜਿਹਾ ਜਪਣ ਦੀ ਲਾਗ ਦਰਸ਼ਨ ਅਭਿਲਾਸ਼ੀਆਂ ਦੀ ਸੰਗਤ ਤੋਂ ਲੱਗਦੀ ਹੈ। ਤਾਂ ਤੇ ਭਾਈ ਅਜਿਹੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਸੁਖਮਨੀ ਸੁਖ ਸੁੱਖਾਂ ਵਿੱਚੋਂ ਸ੍ਰੇਸ਼ਟ ਸੁੱਖ, ਸੁੱਖਾਂ ਵਿੱਚੋਂ ਸਭ ਤੋਂ ਵੱਡਾ ਸੁੱਖ, ਸੁੱਖਾਂ ਵਿੱਚੋਂ ਸਭ ਤੋਂ ਉੱਤਮ ਸੁੱਖ ਉਹ ਕੀ ਹੈ? ਅੰਮ੍ਰਿਤ ਪ੍ਰਭ ਨਾਮ, ਪ੍ਰਭੂ ਜੀ ਦਾ ਅੰਮ੍ਰਿਤਮਈ ਨਾਮ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਤੋ ਭਾਈ, ਪ੍ਰਭੂ ਪਰਮੇਸ਼ਰ ਦਾ ਅੰਮ੍ਰਿਤਮਈ ਨਾਮ ਹੀ ਜੀਵਾਂ ਲਈ ਸਭ ਤੋਂ ਉੱਤਮ ਸੁੱਖ ਹੈ। ਅਤੇ ਅੰਮ੍ਰਿਤਮਈ ਦਾ ਇੱਥੇ ਅਰਥ ਮਿੱਠਾ ਨਹੀਂ, ਨਾਮ ਤਾਂ ਮਿੱਠਾ ਹੈ ਹੀ, ਪਰ ਅੰਮ੍ਰਿਤਮਈ ਦਾ ਅਰਥ ਹੈ ਆਤਮਾ ਸੁਰਜੀਤ ਕਰ ਦੇਣ ਵਾਲਾ, ਆਤਮਾ ਜਗਾ ਦੇਣ ਵਾਲਾ, ਆਤਮਾ ਅਮਰ ਕਰ ਦੇਣ ਵਾਲਾ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਅਤੇ ਇਹ ਨਾਮ ਪਾਓਗੇ ਕਿੱਥੋਂ? ਇਹ ਪਾਓਗੇ ਭਗਤ ਜਨਾਂ ਦੇ ਕੋਲੋਂ, ਕਿਉਂਕਿ ਭਗਤ ਜਨਾਂ ਕੈ ਮਨ ਬਿਸਰਾਮ, ਨਾਮ ਦਾ ਵਾਸਾ ਹੈ ਭਗਤ ਜਨਾਂ ਦੇ ਹਿਰਦਿਆਂ ਅੰਦਰ। ਭਗਤ ਜਨਾਂ ਕੈ ਮਨ, ਭਗਤ ਜਨਾਂ ਦੇ ਮਨ ਵਿੱਚ ਬਿਸਰਾਮ ਵਾਸਾ ਟਿਕਾਣਾ। ਤੋ ਭਾਈ, ਨਾਮ ਦਾ ਟਿਕਾਣਾ ਹੈ ਭਗਤ ਜਨਾਂ ਦੇ ਹਿਰਦਿਆਂ ਅੰਦਰ। ਭਗਤਾਂ ਦੇ ਹਿਰਦੇ ਨਾਮ ਦੀਆਂ ਤਿਜੋਰੀਆਂ ਹਨ, ਭਗਤਾਂ ਦੇ ਟਿਕਾਣਿਆਂ ਤੇ ਨਾਮ ਦੀ ਲੁੱਟ ਮੱਚਦੀ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾਮ। ਰਹਾਉ, ਇਹ ਹੈ ਰਹਾਉ ਦੀ ਤੁਕ। ਰਹਾਉ ਦਾ ਅਰਥ ਹੁੰਦਾ ਹੈ ਰੁਕੋ, ਇੱਥੇ ਜ਼ਰਾ ਕੁ ਰੁਕੋ ਤੇ ਵਿਚਾਰੋ, ਕਿਉਂਕਿ ਇੱਥੇ ਪਤੇ ਦੀ ਗੱਲ ਹੈ, ਇੱਥੇ ਸ਼ਬਦ ਦਾ ਸਾਰ ਅੰਸ਼ ਹੈ, ਇੱਥੇ ਸੈਂਟਰਲ ਆਈਡੀਆ ਹੈ ਸ਼ਬਦ ਦਾ, ਇਸ ਨੂੰ ਜ਼ਰਾ ਵਿਚਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਇਹ ਤੁਕਾਂ ਭਾਈ ਸਮੁੱਚੀ ਸੁਖਮਨੀ ਦਾ ਸਾਰ ਹਨ। ਸਾਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਭਾਵ ਅਰਥ ਇੱਥੇ ਹੀ ਛੁਪਿਆ ਹੈ। ਕੀ ਹੈ ਸਮੁੱਚਾ ਭਾਵ ਸੁਖਮਨੀ ਦਾ? ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾਮ। ਤੋ ਭਾਈ, ਤਨ ਅਤੇ ਮਨ ਨੂੰ ਸੁਖ ਦੇਣ ਹਾਰ ਹੈ ਪ੍ਰਭੂ ਜੀ ਦਾ ਨਾਮ। ਇਹੋ ਨਾਮ ਤੁਸਾਂ ਦੀ ਆਤਮਾ ਨੂੰ ਜਗਾਏਗਾ, ਇਹੋ ਨਾਮ ਤੁਸਾਂ ਦੀ ਆਤਮਾ ਨੂੰ ਸੁਰਜੀਤ ਕਰੇਗਾ, ਇਹੋ ਨਾਮ ਤੁਸਾਂ ਨੂੰ ਅਮਰ ਕਰ ਦੇਵੇਗਾ, ਅਤੇ ਇਹ ਨਾਮ ਤੁਸੀਂ ਪਾਓਗੇ ਭਗਤ ਜਨਾਂ ਪਾਸੋਂ, ਕਿਉਂਕਿ ਇਸ ਦਾ ਵਾਸਾ ਉਹਨਾਂ ਦੇ ਸ਼ੁੱਧ ਵਰਸਾਏ ਹੋਏ ਹਿਰਦਿਆਂ ਵਿੱਚ ਹੁੰਦਾ ਹੈ।
ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰੇ ਰੰਗ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰੇ ਰੰਗ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਸਿਮਰਨ ਨੰਨੇ ਨੂੰ ਸਿਆਰੀ, ਸਿਮਰਨ ਦਾ ਸਦਕਾ ਸਿਮਰਨ ਕਰਨ ਨਾਲ। ਗਰਭ ਪੱਬੇ ਨੂੰ ਸਿਆਰੀ, ਗਰਭ ਵਿੱਚ ਮਾਂ ਦੇ ਪੇਟ ਵਿੱਚ ਭਾਵ ਹੈ ਜੂਨ ਵਿੱਚ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭੂ ਦੇ ਸਿਮਰਨ ਦਾ ਸਦਕਾ ਜੀਵ ਦਾ ਦੁਬਾਰਾ ਔਰਤ ਦੇ ਗਰਭ ਵਿੱਚ ਵਾਸਾ ਨਹੀਂ ਹੁੰਦਾ, ਭਾਵ ਹੈ ਜੀਵ ਮੁੜ ਜਨਮ ਨਹੀਂ ਲੈਂਦਾ, ਪੁਨਰ ਜਨਮ ਮਿਟ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿੱਚੋਂ ਨਿਕਲ ਜਾਈਦਾ ਹੈ। ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਪ੍ਰਭੂ ਜੀ ਦੇ ਸਿਮਰਨ ਦਾ ਸਦਕਾ ਉਹ ਦੁੱਖ ਜੋ ਜਮਾਂ ਤੋਂ ਪਾਈਦਾ ਹੈ ਦੂਰ ਹੋ ਜਾਂਦਾ ਹੈ। ਜਮ ਦਾ ਦੁੱਖ ਹੈ ਮੌਤ, ਤੋਂ ਭਾਵ ਹੈ
ਕਿ ਮੌਤ ਦਾ ਦੁੱਖ ਸਦਾ ਸਦਾ ਲਈ ਮਿਟਾ ਲਈਦਾ ਹੈ। ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਕਾਲ ਮੌਤ ਪਰ ਹਰੈ, ਪਰੇ ਹਟਾ ਲੈਣੀ ਟੂ ਅਵੋਇਡ। ਪ੍ਰਭ ਕਹਿ ਸਿਮਰਨ ਕਾਲ ਪਰ ਹਰੈ। ਫਿਰ ਫਰਮਾਉਂਦੇ ਹਨ ਪਾਤਸ਼ਾਹ ਕਿ ਸਿਮਰਨ ਦਾ ਸਦਕਾ ਮੌਤ ਦਾ ਭਾਉ ਹਟਾ ਲਈਦਾ ਹੈ। ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ, ਦੁਸ਼ਮਣ ਹਨ ਵਿਕਾਰ ਰੂਪੀ ਦੁਸ਼ਮਣ, ਟਰੈ ਟਲ ਜਾਂਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜੇ ਵਿਕਾਰ ਸਾਡੇ ਦੁਸ਼ਮਣ ਹਨ। ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ, ਪ੍ਰਭੂ ਨੂੰ ਸਿਮਰਿਆਂ ਵਿਕਾਰ ਰੂਪੀ ਦੁਸ਼ਮਣ ਟਲਿਆ ਰਹਿੰਦਾ ਹੈ। ਪ੍ਰਭ ਸਿਮਰਤ ਕੱਚ ਬਿਘਨ ਨਾ ਲਾਗੈ, ਬਿਘਨ ਰੋਕ ਰੁਕਾਵਟ ਔਕੜ ਆਬਸਟੀਕਲ। ਪ੍ਰਭ ਸਿਮਰਤ ਕੱਚ ਬਿਘਨ ਨਾ ਲਾਗੈ, ਪ੍ਰਭੂ ਜੀ ਨੂੰ ਸਿਮਰਿਆਂ ਜੀਵਾਤਮਾ ਦੇ ਰਾਹ ਵਿੱਚ ਕੋਈ ਰੋਕ ਰੁਕਾਵਟ ਨਹੀਂ ਪੈਂਦੀ। ਕਿਉਂ? ਤੋ ਅਗਲੀ ਤੋਂ ਕੁਝ ਸਮਝਾਇਆ ਹੈ। ਪ੍ਰਭ ਕਹਿ ਸਿਮਰਨ ਅਨ ਦਿਨ ਜਾਗੈ, ਅਨ ਦਿਨ ਹਰ ਰੋਜ਼, ਇੱਥੇ ਭਾਵ ਹੈ ਹਰ ਵੇਲੇ ਜਾਗਣਾ, ਸੁਚੇਤ ਹੋ ਜਾਣਾ। ਪ੍ਰਭ ਕਹਿ ਸਿਮਰਨ ਅਨ ਦਿਨ ਜਾਗੈ, ਜੀਵਾਤਮਾ ਦੇ ਰਾਹ ਵਿੱਚ ਕੋਈ ਰੋਕ ਰੁਕੇਵਾਂ ਤਾਂ ਨਹੀਂ ਖੜਾ ਹੁੰਦਾ, ਕਿਉਂਕਿ ਜੀਵਾਤਮਾ ਹਰ ਵੇਲੇ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਅਤੇ ਵਿਕਾਰ ਹੀ ਤਾਂ ਹਨ ਜੋ ਆਤਮਾ ਦੇ ਰਾਹ ਵਿੱਚ ਰੋਕ ਰੁਕਾਵਾਂ ਬਣ ਜਾਂਦੇ ਹਨ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਹੀ ਆਤਮਾ ਦੇ ਰਾਹ ਵਿੱਚ ਰੁਕਾਵਟਾਂ ਖੜੀਆਂ ਹੁੰਦੀਆਂ ਹਨ। ਜਦੋਂ ਜੀਵ ਇਹਨਾਂ ਤੋਂ ਸੁਚੇਤ ਹੋ ਜਾਂਦਾ ਹੈ, ਤਦੋਂ ਆਤਮਾ ਦੇ ਪੈਂਡੇ ਤੋਂ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ। ਤੋ ਬੰਦਗੀ ਦਾ ਸਦਕਾ ਜੀਵ ਸਦਾ ਸੁਚੇਤ ਰਹਿੰਦਾ ਹੈ। ਪ੍ਰਭ ਕਹਿ ਸਿਮਰਨ ਭਾਉ ਨਾ ਵਿਆਪੈ, ਭਾਉ ਕੋਈ ਵੀ ਡਰ, ਵਿਆਪੈ ਵਿਆਪਣਾ ਅਸਰ ਪਾਉਣਾ ਦਬਾਅ ਪਾਉਣਾ। ਪ੍ਰਭ ਕਹਿ ਸਿਮਰਨ ਭਾਉ ਨਾ ਵਿਆਪੈ, ਪ੍ਰਭੂ ਜੀ ਦੇ ਸਿਮਰਨ ਦਾ ਸਦਕਾ ਜ਼ਿੰਦਗੀ ਦੌਰਾਨ ਕੋਈ ਵੀ ਡਰ ਜੀਵ ਉੱਤੇ ਦਬਾਅ ਨਹੀਂ ਪਾ ਸਕਦਾ। ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ, ਨਾ ਸੰਤਾਪੈ ਸਤਾਉਂਦਾ ਨਹੀਂ। ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭੂ ਜੀ ਦੀ ਬੰਦਗੀ ਵਿੱਚ ਪਿਆ ਭਾਈ ਜੀਵ ਨੂੰ ਕੋਈ ਵੀ ਦੁੱਖ ਸਤਾਉਂਦਾ ਨਹੀਂ। ਦੁੱਖ ਆ ਤਾਂ ਜਾਂਦੇ ਹਨ ਕਰਮਾਂ ਦੇ ਲੇਖੇ ਅਨੁਸਾਰ, ਪਰ ਖੁੰਡੇ ਹੋ ਕੇ ਆਉਂਦੇ ਹਨ, ਕੁਛ ਵਿਗਾੜ ਨਹੀਂ ਕਰ ਸਕਦੇ, ਹਵਾ ਵਾਂਗੂ ਹੀ ਗੁਜ਼ਰ ਜਾਂਦੇ ਹਨ ਬਿਨਾਂ ਤੁਹਾਡਾ ਕੁਛ ਵਿਗਾੜਿਆ। ਪ੍ਰਭ ਕਾ ਸਿਮਰਨ ਸਾਧ ਕਹਿ ਸੰਗ, ਪ੍ਰਭੂ ਜੀ ਦਾ ਸਿਮਰਨ ਸਾਧਜਨਾਂ ਦਾ ਸੰਗ ਕੀਤਿਆਂ ਮਿਲਦਾ ਹੈ। ਕੋਈ ਕਰੇ ਗੁਰਮੁਖ ਦਾ ਸੰਗ, ਤਦੋਂ ਪ੍ਰਭੂ ਸਿਮਰਨ ਦੀ ਦਾਤ ਝੋਲੀ ਪੈਂਦੀ ਹੈ। ਸਰਬ ਨਿਦਾਨ ਨਾਨਕ ਹਰੀ ਰੰਗ, ਸਰਬ ਸਾਰੇ ਨਿਦਾਨ ਖਜ਼ਾਨੇ ਹਰੀ ਰੰਗ ਪ੍ਰਭੂ ਜੀ ਦੇ ਪਿਆਰ ਵਿੱਚ ਹੈ। ਸਰਬ ਨਿਧਾਨ ਨਾਨਕ ਹਰੀ ਰੰਗ, ਸਿਮਰਨ ਵਾਲੇ ਨੂੰ ਪ੍ਰਭੂ ਜੀ ਦੇ ਪਿਆਰ ਵਿੱਚ ਹੀ ਮਾਨੋ ਦੁਨੀਆਂ ਦੇ ਸਭੇ ਖਜ਼ਾਨੇ ਮਿਲ ਜਾਂਦੇ ਹਨ। ਇਸ ਪੌੜੀ ਵਿੱਚ ਅਤੇ ਇਸ ਅਸ਼ਟਪਦੀ ਅੰਦਰ ਅਗਲੀਆਂ ਪੌੜੀਆਂ ਵਿੱਚ ਸਤਿਗੁਰਾਂ ਨੇ ਸਿਮਰਨ ਦੀਆਂ ਬਰਕਤਾਂ ਦਾ ਜ਼ਿਕਰ ਕੀਤਾ ਹੈ। ਆਓ ਅਗਲੀ ਪੌੜੀ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨਾਉ ਨਿਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਹਿ ਸਿਮਰਨ ਜਪ ਤਪ ਪੂਜਾ, ਪ੍ਰਭ ਕਹਿ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕਹਿ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕਹਿ ਸਿਮਰਨ ਦਰਗਹਿ ਮਾਨੀ, ਪ੍ਰਭ ਕਹਿ ਸਿਮਰਨ ਹੋਏ ਸੋ ਭਲਾ, ਪ੍ਰਭ ਕਹਿ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੋ ਪਾਏ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੋ ਪਾਏ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨਾਉ ਨਿਧ, ਰਿੱਧ ਰਿੱਧੀਆਂ ਮਾਨਸਿਕ ਤਾਕਤਾਂ, ਸਿੱਧ ਸਿੱਧੀਆਂ ਅੱਠ ਕਰਾਮਾਤੀ ਤਾਕਤਾਂ ਜੋ ਜੋਗੀਆਂ ਨੇ ਮੰਨੀਆਂ ਹਨ। ਨਾਉ ਨਿਧ ਕੁਬੇਰ ਦੇਵਤਾ ਦੇ ਨੌ ਖਜ਼ਾਨੇ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨਾਉ ਨਿਧ, ਪ੍ਰਭੂ ਜੀ ਦੇ ਸਿਮਰਨ ਵਿੱਚ ਹੀ ਸਾਰੀਆਂ ਰਿਧੀਆਂ ਸਿੱਧੀਆਂ ਅਤੇ ਸੰਸਾਰ ਦੇ ਨੌ ਖਜ਼ਾਨੇ ਆ ਜਾਂਦੇ ਹਨ। ਭਾਵ ਹੈ ਨਾਮ ਬਾਣੀ ਜਪਣ ਵਾਲਾ ਅਰਸ਼ੀ ਤਾਕਤਾਂ ਦਾ ਅਤੇ ਗੁਣ ਰੂਪੀ ਖਜ਼ਾਨਿਆਂ ਦਾ ਮਾਲਕ ਹੋ ਜਾਂਦਾ ਹੈ। ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਜੀ ਦੇ ਸਿਮਰਨ ਦੁਆਰਾ ਆਤਮਕ ਗਿਆਨ ਪਾ ਲਈਦਾ ਹੈ। ਧਿਆਨ ਯਾਨੀ ਕਿ ਸੁਰਤ ਦਾ ਟਿਕਾਓ ਹਾਸਲ ਹੁੰਦਾ ਹੈ। ਇਸ ਤੋਂ ਇਲਾਵਾ ਤਤ ਬੁੱਧੀ ਦੀ ਪ੍ਰਾਪਤੀ ਹੈ। ਤਤ ਦਾ ਅਰਥ ਹੈ ਅਸਲੀਅਤ, ਜਗਤ ਦਾ ਮੂਲ, ਜਗਤ ਦਾ ਮੁੱਢ ਪ੍ਰਭੂ, ਬੁੱਧ ਬੁੱਧੀ ਅਕਲ ਸਮਝ। ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਤੋ ਭਾਈ ਸਿਮਰਨ ਦੀ ਹੀ ਬਰਕਤ ਹੈ ਜਿਸ ਕਰਕੇ ਜਗਤ ਦੇ ਮੂਲ ਪ੍ਰਭੂ ਜੀ ਦੀ ਸਮਝ ਹਿਰਦੇ ਵਿੱਚ ਉਤਰਦੀ ਹੈ। ਪ੍ਰਭ ਕਹਿ ਸਿਮਰਨ ਜਪ ਤਪ ਪੂਜਾ। ਸਿਮਰਨ ਲਫਜ਼ ਦਰਅਸਲ ਆਇਆ ਹੈ ਸੰਸਕ੍ਰਿਤ ਦੇ ਲਫਜ਼ ਸਿਮਰਨ ਤੋਂ, ਜਿਸ ਦਾ ਅਰਥ ਹੈ ਯਾਦ। ਪ੍ਰਭ ਕਹਿ ਸਿਮਰਨ ਜਪ ਤਪ ਪੂਜਾ। ਪ੍ਰਭੂ ਜੀ ਦਾ ਸਿਮਰਨ ਕੀਤਿਆਂ ਪ੍ਰਭੂ ਜੀ ਦੀ ਯਾਦ ਹਿਰਦੇ ਵਿੱਚ ਵਸਾਇਆ, ਜਪ ਤਪ ਅਤੇ ਪੂਜਾ ਹੋ ਜਾਂਦੀ ਹੈ। ਭਾਵ ਹੈ ਜੋ ਜੋ ਫਲ ਇਹਨਾਂ ਕਰਮਾਂ ਕਰਕੇ ਪਾਈਦੇ ਹਨ ਸੋ ਨਾਮ ਸਿਮਰਨ ਦੁਆਰਾ ਮਿਲ ਜਾਂਦੇ ਹਨ। ਪ੍ਰਭ ਕਹਿ ਸਿਮਰਨ ਬਿਨ ਸਹਿ ਦੂਜਾ। ਬਿਨ ਸਹਿ ਮਿਟ ਜਾਂਦਾ ਹੈ, ਦੂਜਾ ਪ੍ਰਭੂ ਵਰਗਾ ਹੋਰ ਕੋਈ ਦੂਜਾ। ਪ੍ਰਭ ਕਹਿ ਸਿਮਰਨ ਬਿਨ ਸਹਿ ਦੂਜਾ। ਪ੍ਰਭੂ ਜੀ ਦਾ ਨਾਮ ਸਿਮਰਨ ਵਾਲੇ ਲਈ ਦੂਜਾ ਮਿਟ ਜਾਂਦਾ ਹੈ। ਪ੍ਰਭੂ ਵਰਗਾ ਦੂਜਾ ਹੋਰ ਕੋਈ ਹੈ ਇਹ ਖਿਆਲ ਮਿਟ ਜਾਂਦਾ ਹੈ। ਇਸੇ ਲਈ ਭਾਈ ਉਹ ਦੇਵੀ ਦੇਵਤਿਆਂ ਦੀ ਪੂਜਾ ਅਤੇ ਆਰਾਧਨਾ ਛੱਡ ਕੇ ਪ੍ਰਭੂ ਸਿਮਰਨ ਵਿੱਚ ਲੱਗਦਾ ਹੈ। ਪ੍ਰਭ ਕਹਿ ਸਿਮਰਨ ਤੀਰਥ ਇਸ਼ਨਾਨੀ। ਪ੍ਰਭੂ ਜੀ ਦਾ ਨਾਮ ਸਿਮਰਨ ਵਾਲੇ ਦੀ ਆਤਮਾ ਦਾ ਇਸ਼ਨਾਨ ਹੋ ਜਾਂਦਾ ਹੈ। ਨਾਮ ਬਾਣੀ ਤੀਰਥ ਹੈ। ਨਾਮ ਜਲ ਵਿੱਚ ਟੁੱਬੀਆਂ ਲਾ ਕੇ ਆਤਮਾ ਨਿਰਮਲ ਹੋ ਜਾਂਦੀ ਹੈ। ਪਾਪ ਹੈ ਜੋ ਠੰਡ, ਨਿਰਮਲਤਾ ਅਤੇ ਪਾਪ ਧੋਪਣ ਮਨੁੱਖਾਂ ਨੇ ਤੀਰਥ ਇਸ਼ਨਾਨਾਂ ਵਿੱਚ ਮਨ ਰੱਖੀ ਹੈ। ਸੋ ਆਤਮ ਸੁਚਤਾ ਨਾਮ ਜਪਣ ਵਾਲੇ ਨੂੰ ਅਸਲੀਅਤ ਵਿੱਚ ਸਿਮਰਨ ਨਾਲ ਪ੍ਰਾਪਤ ਹੋ ਜਾਂਦੀ ਹੈ। ਪ੍ਰਭ ਕਹਿ ਸਿਮਰਨ ਦਰਗਾਹ ਮਾਨੀ। ਪ੍ਰਭੂ ਜੀ ਦਾ ਸਿਮਰਨ ਕਰਨ ਨਾਲ ਜੀਵਾਤਮਾ ਦਰਗਾਹ ਵਿੱਚ ਮਾਨ ਸਨਮਾਨ ਪਾਉਣ ਵਾਲਾ ਹੋ ਜਾਂਦਾ ਹੈ। ਪ੍ਰਭ ਕਹਿ ਸਿਮਰਨ ਹੋਏ ਸੋ ਭਲਾ। ਹੋਏ ਜੋ ਹੋ ਰਿਹਾ ਹੈ, ਪ੍ਰਭੂ ਵੱਲੋਂ ਜੋ ਹੋ ਰਿਹਾ ਹੈ ਸੋ ਭਲਾ, ਉਹੀ ਚੰਗਾ। ਪ੍ਰਭ ਕਹਿ ਸਿਮਰਨ ਹੋਏ ਸੋ ਭਲਾ। ਪ੍ਰਭੂ ਜੀ ਦਾ ਸਿਮਰਨ ਕਰਨ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਜੀ ਵੱਲੋਂ ਜੋ ਹੋ ਰਿਹਾ ਹੈ ਉਹ ਸਭ ਭਲਾ ਹੀ ਹੈ। ਪ੍ਰਭੂ ਜੀ ਦੀ ਰਜ਼ਾ ਚਾਹੇ ਦੁੱਖ ਦੀ ਚਾਹੇ ਸੁੱਖ ਦੀ, ਸਭ ਭਲੀ ਲੱਗਦੀ ਹੈ। ਸੁੱਖ ਦੁੱਖ ਦੇ ਛਾਂਦੇ ਇੱਕੋ ਪਰਮੇਸ਼ਰ ਪਿਤਾ ਵੱਲੋਂ ਆ ਰਹੇ ਹਨ ਅਤੇ ਇਹ ਪਾਣਾ ਉਹ ਮਿੱਠਾ ਕਰਕੇ ਮੰਨਦਾ ਹੈ। ਪ੍ਰਭ ਕਹਿ ਸਿਮਰਨ ਸੁਫਲ ਫਲਾ। ਪ੍ਰਭੂ ਜੀ ਦੇ ਸਿਮਰਨ ਦਾ ਸਦਕਾ ਜ਼ਿੰਦਗੀ ਨੂੰ ਭਲੇ ਫਲ ਲੱਗਦੇ ਹਨ। ਹਰ ਤਰ੍ਹਾਂ ਨਾਲ ਭਾਗਸ਼ਾਲੀ ਹੋ ਜਾਂਦਾ ਹੈ ਮਨੁੱਖ। ਸੇ ਸਿਮਰੈ ਜਿਨ ਆਪ ਸਿਮਰਾਏ। ਪਰ ਉਹੀ ਪ੍ਰਾਣੀ ਪ੍ਰਭੂ ਜੀ ਨੂੰ ਸਿਮਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਜੀ ਆਪ ਸਿਮਰਨ ਦੀ ਪ੍ਰੇਰਣਾ ਬਖਸ਼ਣ। ਮਾਲਕ ਦੀ ਪ੍ਰੇਰਣਾ ਔਰ ਰਹਿਮਤ ਤੋਂ ਬਗੈਰ ਮਨੁੱਖ ਸਿਮਰਨ ਬੰਦਗੀ ਵਿੱਚ ਪੈ ਨਹੀਂ ਸਕਦਾ। ਨਾਨਕ ਤਾਂ ਕਹਿ ਲਾਗੋਂ ਪਾਏ ਪਾਏ ਚਰਨੀ। ਨਾਨਕ ਤਾਂ ਕਹਿ ਲਾਗੋਂ ਪਾਏ। ਪੰਜਮ ਪਾਤਸ਼ਾਹ ਫਰਮਾਉਂਦੇ ਹਨ, ਹੇ ਨਾਨਕ ਜੀਓ, ਮੈਂ ਸਿਮਰਨ ਕਰਨ ਵਾਲਿਆਂ ਦੇ ਚਰਨੀ ਲੱਗਦਾ ਹਾਂ। ਭਾਵ ਹੈ ਸਿਮਰਨ ਬੰਦਗੀ ਕਰਨ ਵਾਲਿਆਂ ਨੂੰ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪ੍ਰਭ ਕਹਿ ਸਿਮਰਨ ਉਧਰੇ ਮੂਚਾ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝੈ। ਪ੍ਰਭ ਕਹਿ ਸਿਮਰਨ ਸਭ ਕਿਛ ਸੁਝੈ। ਪ੍ਰਭ ਕਹਿ ਸਿਮਰਨ ਨਾਹੀ ਜਮਤਰਾਸਾ। ਪ੍ਰਭ ਕਹਿ ਸਿਮਰਨ ਪੂਰਨ ਆਸਾ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪ੍ਰਭੂ ਜੀ ਦਾ ਸਿਮਰਨ ਕਰਨਾ, ਪ੍ਰਭੂ ਜੀ ਦੀ ਯਾਦ ਹਿਰਦੇ ਵਿੱਚ ਟਿਕਾਣੀ, ਸਭੇ ਕਰਮਾਂ ਧਰਮਾਂ ਨਾਲੋਂ ਅਤੇ ਪ੍ਰਭੂ ਪ੍ਰਾਪਤੀ ਦੇ ਹੋਰ ਸਾਰੇ ਆਹਰਾ ਨਾਲੋਂ ਚੰਗਾ ਹੈ। ਪ੍ਰਭ ਕਹਿ ਸਿਮਰਨ ਉਧਰੇ ਮੂਚਾ, ਉਧਰੇ ਬਚ ਜਾਂਦੇ ਹਨ, ਵਿਕਾਰਾਂ ਤੋਂ ਬਚ ਜਾਂਦੇ ਹਨ। ਮੂਚਾ ਲਫ਼ਜ਼ ਬਣਿਆ ਹੈ ਦੋ ਲਫ਼ਜ਼ਾਂ ਦੇ ਜੋੜ ਤੋਂ, ਦੋ ਲਫ਼ਜ਼ਾਂ ਦਾ ਕੰਬੀਨੇਸ਼ਨ ਹੈ ਇਹ। ਮੂਚਾ ਮਹਾਨ ਉੱਚਾ, ਮਹਾਨ ਪਲੱਸ ਉੱਚਾ, ਬਹੁਤਾ ਉੱਚਾ। ਪ੍ਰਭ ਕਹਿ ਸਿਮਰਨ ਉਧਰੈ ਮੂਚਾ, ਪ੍ਰਭੂ ਜੀ ਦੇ ਸਿਮਰਨ ਦਾ ਸਦਕਾ ਸਿਮਰਨ ਕਰਨ ਵਾਲਾ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਅਤੇ ਇਸੇ ਜੀਵ ਦੀ ਸੁਰਤ ਮਹਾਨ ਉੱਚੀ ਹੋ ਜਾਂਦੀ ਹੈ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝੈ, ਤ੍ਰਿਸ਼ਨਾ ਮਾਇਆ ਦੀ ਪਿਆਸ, ਧਨ ਪਦਾਰਥ ਦੀ ਤ੍ਰੇਹ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭੂ ਜੀ ਦਾ ਸਿਮਰਨ ਕਰਨ ਨਾਲ ਮਾਇਆ ਦੀ ਪਿਆਸ ਮਿਟ ਜਾਂਦੀ ਹੈ। ਪ੍ਰਭ ਕਹਿ ਸਿਮਰਨ ਸਭ ਕੁਛ ਸੁਝੈ। ਪਿਛਲੀ ਪੰਕਤੀ ਵਿੱਚ ਦੱਸਿਆ ਹੈ ਕਿ ਸਿਮਰਨ ਦਾ ਸਦਕਾ ਮਾਇਆ ਦੀ ਪਿਆਸ ਮਿਟ ਜਾਂਦੀ ਹੈ। ਇਸ ਪੰਕਤੀ ਵਿੱਚ ਪਾਤਸ਼ਾਹ ਦੱਸਦੇ ਹਨ ਕਿ ਕਿਸ ਕਾਰਨ ਪਿਆਸ ਮਿਟਦੀ ਹੈ ਮਾਇਆ ਦੀ। ਇਸ ਲਈ ਮਿਟਦੀ ਹੈ ਕਿਉਂਕਿ ਸਿਮਰਨ ਦਾ ਸਦਕਾ ਸਭ ਕੁਛ ਸੁਝੈ। ਸਿਮਰਨ ਦਾ ਸਦਕਾ ਇਸ ਜੀਵਨ ਖੇਡ ਦੀ ਸਮਝ ਆ ਜਾਂਦੀ ਹੈ, ਪਤਾ ਲੱਗ ਜਾਂਦਾ ਹੈ ਕਿ ਜੀਵ ਪੈਦਾ ਕਰਕੇ ਮਾਲਕ ਪ੍ਰਭੂ ਨੇ ਜੀਵਾਂ ਨੂੰ ਕੁਰਾਹੇ ਪਾਉਣ ਲਈ ਮਾਇਆ ਰਚ ਦਿੱਤੀ ਹੈ। ਇਹ ਮਾਲਕ ਪ੍ਰਭੂ ਦੀ ਰਚੀ ਹੋਈ ਖੇਡ ਹੈ ਅਤੇ ਇਸ ਖੇਡ ਦੇ ਅਸੂਲ, ਕਿਉਂਕਿ ਹਰ ਇੱਕ ਖੇਡ ਦੇ ਰੂਲਸ ਹੋਇਆ ਕਰਦੇ ਹਨ, ਇਸ ਖੇਡ ਦੇ ਹੁਕਮ, ਇਸ ਖੇਡ ਦੇ ਅਸੂਲ ਇਹ ਹਨ ਕਿ ਜੋ ਮਾਇਆ ਠੱਗਣੀ ਦੇ ਅਸਰ ਹੇਠ ਆ ਜਾਂਦੇ ਹਨ ਉਹ ਕੁਰਾਹੇ ਪੈ ਕੇ ਵਿਕਾਰਾਂ ਵਿੱਚ ਫਸੇ ਰਹਿੰਦੇ ਹਨ ਅਤੇ ਖੇਡ ਰਚਣ ਵਾਲੇ ਮਾਲਕ ਪ੍ਰਭੂ ਨੂੰ ਭੁੱਲ ਜਾਂਦੇ ਹਨ। ਕੁਰਾਹੇ ਪੈਣ ਦੀ ਪੈਨਲਟੀ ਇਹ ਹੈ ਕਿ ਜਨਮ ਮਰਨ ਦਾ ਗੇੜ ਅਤੇ ਦੁੱਖਾਂ ਦਾ ਚੱਕਰ ਤੁਰਿਆ ਰਹਿੰਦਾ ਹੈ, ਕਿਉਂਕਿ ਹਰ ਜਨਮ ਦੁੱਖ ਹੈ, ਹਰ ਮੌਤ ਦੁੱਖ ਹੈ। ਕੁਰਾਹੇ ਦਾ ਜੀਵਨ ਦੁੱਖਾਂ ਨਾਲ ਭਰਿਆ ਰਹਿੰਦਾ ਹੈ। ਪ੍ਰਭੂ ਜੀ ਦੇ ਸਿਮਰਨ ਦਾ ਸਦਕਾ ਮਾਲਕ ਦੇ ਇਸ ਖੇਡ ਦੀ ਸਮਝ ਆ ਜਾਂਦੀ ਹੈ, ਸਮਝ ਆ ਜਾਂਦੀ ਹੈ ਕਿ ਬਾਜੀ ਇਹ ਸੰਸਾਰ, ਸਮਝ ਆ ਜਾਂਦੀ ਹੈ ਬਾਬਾ ਮਾਇਆ ਰਚਨਾ ਤੋ, ਇਹ ਮਾਇਆ ਦੀ ਰਚਨਾ ਇੱਕ ਧੋਖਾ ਹੈ, ਇਹ ਸੰਸਾਰ ਦੀ ਰਚਨਾ ਇੱਕ ਧੋਖਾ ਹੈ। ਤੋਖਾ ਬਾਬਾ ਮਾਇਆ ਰਚਨਾ ਤੋ, ਅੰਧਾ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ। ਅੰਧਾ ਯਾਨੀ ਕਿ ਅਗਿਆਨੀ ਨੇ, ਅਗਿਆਨੀ ਨੇ ਇਸ ਮਾਇਆ ਦੇ ਧੋਖੇ ਵਿੱਚ ਫਸ ਕੇ ਨਾਮ ਨੂੰ ਵਿਸਾਰ ਦਿੱਤਾ ਹੈ, ਇਸ ਕਰਕੇ ਨਾ ਤਿਸ ਇਹ ਨਾ ਉਹ, ਇਹ ਸੰਸਾਰ ਨਾ ਇਹ ਨਾ ਉਹ, ਨਾ ਦਰਗਾਹ ਅਤੇ ਨਾਮ ਵਿਸਾਰਨ ਵਾਲਾ ਭਾਈ ਨਾ ਇੱਥੇ ਦਾ ਰਹਿੰਦਾ ਹੈ ਨਾ ਅਗਲੀ ਦਰਗਾਹ ਦਾ ਭਾਗੀ ਬਣਦਾ ਹੈ। ਇਹ ਸੰਸਾਰ ਤਾਂ ਦੁੱਖਾਂ ਵਿੱਚ ਨਿਕਲਦਾ ਹੀ ਹੈ ਪਰ ਮਾਇਆਧਾਰੀ ਅੱਗੇ ਦਰਗਾਹ ਵਿੱਚ ਵੀ ਟੋਈ ਨਹੀਂ ਪਾਉਂਦਾ। ਬਾਬਾ ਮਾਇਆ ਰਚਨਾ ਤੋ, ਅੰਧਾ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ। ਪ੍ਰਭੂ ਜੀ ਦੀ ਰਚੀ ਹੋਈ ਖੇਡ ਦੇ ਅਸੂਲਾਂ ਅਨੁਸਾਰ ਸਿਮਰਨ ਬੰਦਗੀ ਵਾਲੇ ਮਾਇਆ ਤੋਂ ਨਿਰਲੇਪ ਹੋ ਕੇ ਗੁਰੂ ਦੀ ਕਿਰਪਾ ਪਾ ਕੇ ਸਹਿਜ ਅਵਸਥਾ ਪ੍ਰਾਪਤ ਕਰ ਲੈਂਦੇ ਹਨ, ਪ੍ਰਭੂ ਨਾਲ ਇੱਕ ਵੀ ਖੋ ਜਾਂਦੇ ਹਨ, ਉਹ ਬਾਜ਼ੀ ਜਿੱਤ ਕੇ ਜਾਂਦੇ ਹਨ, ਉਹ ਖੇਡ ਜਿੱਤ ਕੇ ਜਾਂਦੇ ਹਨ। ਉਹਨਾਂ ਨੂੰ ਫਿਰ ਖੇਡ ਵਿੱਚ ਉਤਰਨਾ ਨਹੀਂ ਪੈਂਦਾ, ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਤਾਂ ਪਾਤਸ਼ਾਹ ਆਖਦੇ ਹਨ ਪ੍ਰਭ ਕਹਿ ਸਿਮਰਨ ਸਭ ਕੁਛ ਸੁਝੈ। ਸਿਮਰਨ ਦਾ ਸਦਕਾ ਭਾਈ ਮਨੁੱਖ ਨੂੰ ਪ੍ਰਭੂ ਦੀ ਇਸ ਖੇਡ ਦੀ, ਇਸ ਮਾਇਆ ਦੇ ਧੋਖੇ ਦੀ ਅਤੇ ਇਸ ਖੇਡ ਦੇ ਹੁਕਮ ਰੂਪੀ ਅਸੂਲਾਂ ਦੀ ਸਮਝ ਆ ਜਾਂਦੀ ਹੈ। ਇਸ ਲਈ ਉਹ ਮਾਇਆ ਦੀ ਤ੍ਰੇਹ ਮੁਕਾ ਲੈਂਦੇ ਹਨ। ਪ੍ਰਭ ਕਹਿ ਸਿਮਰਨ ਨਾ ਹੀ ਜਮ ਤਰਾਸਾ, ਤਰਾਸ ਡਰ, ਜਮ ਤਰਾਸਾ ਜਮਾਂ ਦਾ ਡਰ। ਪ੍ਰਭ ਕਹਿ ਸਿਮਰਨ ਨਾ ਹੀ ਜਮ ਤਰਾਸਾ, ਪ੍ਰਭ ਜੀ ਦੇ ਸਿਮਰਨੇ ਕਰਕੇ ਭਾਈ ਜਮਾਂ ਦਾ ਡਰ ਨਹੀਂ ਰਹਿੰਦਾ। ਜਮਾ ਦਾ ਡਰ ਹੈ, ਮੌਤ ਦਾ ਡਰ।
ਤੋ ਭਾਈ,
ਸਿਮਰਨ ਕਰਨ ਵਾਲੇ ਦਾ ਮੌਤ ਦਾ ਡਰ ਚੁੱਕਿਆ ਜਾਂਦਾ ਹੈ।
ਪ੍ਰਭ ਕਹਿ ਸਿਮਰਨ ਪੂਰਨ ਆਸਾ,
ਆਸਾ ਪ੍ਰਭੂ ਮਿਲਾਪ ਦੀ ਆਸਾ। ਪ੍ਰਭ ਕਹਿ ਸਿਮਰਨ ਪੂਰਨ ਆਸਾ,
ਪ੍ਰਭੂ ਜੀ ਦੇ ਸਿਮਰਨ ਕਰਕੇ
ਪ੍ਰਭੂ ਜੀ ਦਾ ਮਿਲਾਪ ਪਾ ਲੈਣ ਦੀ ਮੁਰਾਦ ਪੂਰੀ ਹੋ ਜਾਂਦੀ ਹੈ।
ਫਿਰ
ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਦੱਸਦੇ ਹਨ ਕਿ ਕਿਵੇਂ ਸਿਮਰਨ ਬੰਦਗੀ ਪ੍ਰਭੂ ਮਿਲਾਪ ਦੀ ਮੁਰਾਦ ਪੂਰੀ ਕਰਦੀ ਹੈ, ਖਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ ਬਚਦਾ ਹੈ। ਉਜਲੇ ਨਿਰਮਲ ਮਨ ਵਿੱਚੋਂ ਵਿਚਾਰ ਵੀ ਨਿਰਮਲ ਉੱਠਣਗੇ, ਅਤੇ ਜੇ ਵਿਚਾਰ ਨਿਰਮਲ ਹੈ, ਸੋਚਣੀ ਨਿਰਮਲ ਹੈ, ਤਾਂ ਕਰਮ ਵੀ ਨਿਰਮਲ ਹੋ ਜਾਣਗੇ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਦੂਜੇ, ਹੁਣ ਨਾਮ ਰਸਦਾਇਕ ਲੱਗਣ ਲੱਗ ਪੈਂਦਾ ਹੈ ਜਪਣ ਵਾਲੇ ਨੂੰ, ਅਤੇ ਇਹ ਅੰਮ੍ਰਿਤਮਈ ਨਾਮ ਹਿਰਦੇ ਵਿੱਚ ਸਮਾ ਜਾਂਦਾ ਹੈ। ਨਾਮ ਹਿਰਦੇ ਵਿੱਚ ਵਸ ਜਾਣਾ ਪਾਪ ਹੈ, ਨਾਮ ਮਨੁੱਖ ਦੇ ਜੀਵਨ ਦਾ ਅੰਗ ਬਣ ਗਿਆ, ਨਾਮ ਜਪਣਾ ਮਨੁੱਖ ਦੀ ਸੈਕਿੰਡ ਨੇਚਰ ਹੋ ਗਈ। ਹੁਣ ਜਪਣ ਲਈ ਯਤਨ ਨਹੀਂ ਜੁਟਾਉਣੇ ਪੈਂਦੇ, ਹੁਣ ਬਿਨਾਂ ਐਫਰਟਸ ਨਾਮ ਦੀ ਰੌ ਅੰਦਰ ਚੱਲਦੀ ਹੈ। ਪ੍ਰਭ ਜੀ ਵਸੈ ਸਾਧ ਕੀ ਰਸਨਾ। ਤੀਸਰੇ, ਹੁਣ ਸਿਮਰਨ ਵਾਲਾ ਸਹੀ ਅਰਥਾਂ ਵਿੱਚ ਸਾਧ ਬਣ ਗਿਆ, ਅਤੇ ਇਸ ਨਾਮ ਜਪਣ ਵਾਲੇ ਸਾਧੂ ਦੀ ਰਸਨਾ 'ਤੇ ਵਾਹਿਗੁਰੂ ਜੀ ਆ ਵਸਦੇ ਹਨ। ਪ੍ਰਭੂ ਜੀ ਦਾ ਸਦਾ ਨਿਵਾਸ ਹੁੰਦਾ ਹੈ ਐਸੇ ਸਾਧੂ ਦੀ ਰਸਨਾ 'ਤੇ। ਭਾਵ ਹੈ ਅਜਿਹੇ ਗੁਰਮੁਖਾਂ ਦੇ ਵਾਕਾਂ ਵਿੱਚ ਸੱਤਿਆ ਆ ਜਾਂਦੀ ਹੈ। ਐਸੇ ਪੁਰਖਾਂ ਦੇ ਵਾਕ ਸਦਾ ਜਗਤ ਨੂੰ ਨਾਮ ਜਪਣ ਵੱਲ ਪ੍ਰੇਰਦੇ ਹਨ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਅਜਿਹੇ ਸਿਮਰਨ ਬੰਗੀ ਕਰਨ ਵਾਲਿਆਂ ਨੂੰ ਜਨ ਆਖੀਦਾ ਹੈ। ਜਨ ਯਾਨੀ ਕਿ ਪ੍ਰਭੂ ਦੇ ਸੇਵਕ, ਇਹੀ ਹਨ ਅਸਲੀ ਸੇਵਕ ਪ੍ਰਭੂ ਦੇ। ਅਤੇ ਪੰਚਮ ਪਾਤਸ਼ਾਹ ਆਖਦੇ ਹਨ, ਹੇ ਨਾਨਕ ਜੀਓ, ਮੈਂ ਐਸੇ ਜਨਾਂ ਦੇ ਸੇਵਕਾਂ ਦਾ ਸੇਵਕ ਬਣ ਜਾਵਾਂ। ਹੇ ਨਾਨਕ ਜੀਓ, ਮੈਨੂੰ ਐਸੇ ਗੁਰਮੁਖਾਂ ਦੇ ਸੇਵਕਾਂ ਦੀ।
ਪ੍ਰਭ ਕਹੋ ਸਿਮਰੈ ਸੇ ਧਨਵੰਤੇ, ਧਨਵੰਤੇ ਧਨ ਵਾਲੇ, ਧਨਾਢ ਅਮੀਰ। ਜੋ ਪ੍ਰਭੂ ਜੀ ਨੂੰ ਸਿਮਰਦੇ ਹਨ ਉਹੀ ਅਸਲੀ ਧਨਵਾਨ ਹਨ। ਪ੍ਰਭ ਕਹੋ ਸਿਮਰੈ ਸੇ ਧਨਵੰਤੇ, ਕੋਈ ਵੀ ਸਿੱਕਿਆਂ ਨੋਟਾਂ ਨਾਲ ਅਮੀਰ ਨਹੀਂ ਹੋ ਜਾਂਦਾ। ਨਾਮ ਧਨ ਅਸਲੀ ਧਨ ਹੈ। ਇਹੋ ਧਨ ਦੀ, ਇਹੋ ਕਮਾਈ ਦੀ ਅੱਗੇ ਪੁੱਛ ਹੁੰਦੀ ਹੈ। ਪ੍ਰਭ ਕਹੋ ਸਿਮਰੈ ਸੇ ਪਤਵੰਤੇ, ਪਤਵੰਤੇ ਇੱਜ਼ਤ ਵਾਲੇ। ਪ੍ਰਭ ਕਹੋ ਸਿਮਰੈ ਸੇ ਪਤਵੰਤੇ, ਜੋ ਪ੍ਰਭੂ ਜੀ ਨੂੰ ਸਿਮਰਦੇ ਹਨ ਉਹੀ ਅਸਲੀ ਪਤ ਪ੍ਰਤਿਸ਼ਠਾ ਵਾਲੇ ਹੁੰਦੇ ਹਨ, ਉਹੀ ਇੱਜ਼ਤ ਵਾਲੇ ਹੁੰਦੇ ਹਨ। ਪ੍ਰਭ ਕਹੋ ਸਿਮਰੈ ਸੇ ਜਨ ਪ੍ਰਵਾਨ, ਜੋ ਪ੍ਰਭੂ ਜੀ ਨੂੰ ਸਿਮਰਦੇ ਹਨ ਉਹ ਸੇਵਕ ਦਰਗਾਹ ਵਿੱਚ ਪ੍ਰਵਾਨ ਹਨ। ਜਪਜੀ ਸਾਹਿਬ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦਾ ਕਥਨ ਹੈ, ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਪੰਚ ਯਾਨੀ ਕਿ ਸੰਤ ਜਨ, ਭਗਤੀ ਕਰਨ ਵਾਲੇ ਬੰਦੇ, ਪੰਚ ਜਨ ਭਾਈ ਦਰਗਾਹ ਵਿੱਚ ਸਦਾ ਪ੍ਰਵਾਨ ਹੁੰਦੇ ਹਨ, ਅਤੇ ਉੱਥੇ ਉਹਨਾਂ ਨੂੰ ਆਦਰ ਸਨਮਾਨ ਮਿਲਦਾ ਹੈ। ਇੱਥੇ ਇਸ ਜਗਤ ਵਿੱਚ ਵੀ ਉਹ ਪ੍ਰਧਾਨ ਪੁਰਖ ਮੰਨੇ ਜਾਂਦੇ ਹਨ। ਸਿਮਰਨ ਬੰਦਗੀ ਵਾਲੇ ਪ੍ਰਭੂ ਜੀ ਦੀ ਦਰਗਾਹ ਵਿੱਚ ਕਬੂਲ ਪੈਂਦੇ ਹਨ। ਪ੍ਰਭ ਕਹੋ ਸਿਮਰੈ ਸੇ ਪੁਰਖ ਪ੍ਰਧਾਨ, ਪੁਰਖ ਪ੍ਰਧਾਨ ਸ੍ਰੇਸ਼ਟ ਮਨੁੱਖ। ਪ੍ਰਭ ਕਹੋ ਸਿਮਰੈ ਸੇ ਪੁਰਖ ਪ੍ਰਧਾਨ, ਭਜਨ ਬੰਦਗੀ ਵਾਲੇ ਮਨੁੱਖ ਉੱਤਮ ਮੰਨੇ ਜਾਂਦੇ ਹਨ। ਉਹ ਸ੍ਰੇਸ਼ਟ ਹਨ, ਮਨੁੱਖਾਂ ਵਿੱਚੋਂ ਉਹੀ ਉੱਤਮ ਮਨੁੱਖ ਹਨ। ਪ੍ਰਭ ਕਹੋ ਸਿਮਰੈ ਸੇ ਬੇਮੁਹਤਾਜੇ, ਬੇਮੁਹਤਾਜੇ ਬੇਮੁਹਤਾਜ ਬੇਪਰਵਾਹ। ਪ੍ਰਭ ਕਹੋ ਸਿਮਰੈ ਸੇ ਬੇਮੁਹਤਾਜੇ, ਪ੍ਰਭੂ ਜੀ ਨੂੰ ਸਿਮਰਨ ਵਾਲੇ ਬੇਮੁਹਤਾਜ ਹੁੰਦੇ ਹਨ, ਬੇਪਰਵਾਹ। ਉਹ ਐਵੇਂ ਕਿਸੇ ਦੀ ਅਹਿਸਾਨਮੰਦਗੀ ਥੱਲੇ ਨਹੀਂ ਆਉਂਦੇ। ਪ੍ਰਭ ਕਹੋ ਸਿਮਰੈ ਸੇ ਸਰਬ ਕੇ ਰਾਜੇ, ਜਪਣ ਵਾਲਿਆਂ ਨੇ
ਕਿਸੇ ਦੀ ਮੁਥਾਜਗੀ ਤਾਂ ਕੀ ਕਰਨੀ ਹੋਈ। ਉਹ ਤਾਂ ਸਗੋਂ ਇੰਜ ਹੁੰਦੇ ਹਨ ਜਿਵੇਂ ਸਭਨਾਂ ਦੇ ਬਾਦਸ਼ਾਹ, ਭਾਵ ਬਾਦਸ਼ਾਹਾਂ ਵਾਂਗੂੰ ਬੇਪਰਵਾਹ ਹੁੰਦੇ ਹਨ ਅਤੇ ਬਾਦਸ਼ਾਹਾਂ ਵਾਂਗੂੰ ਸਤਿਕਾਰੇ ਜਾਂਦੇ ਹਨ। ਉਹ ਧਰਤੀਆਂ ਦੇ ਰਾਜੇ ਨਹੀਂ ਹੁੰਦੇ, ਉਹ ਤਾਂ ਭਾਈ ਤੁਹਾਡੇ ਹਿਰਦਿਆਂ ਦੇ ਰਾਜੇ ਹੁੰਦੇ ਹਨ। ਉਹ ਤੁਹਾਡੇ ਮਨਾਂ ਅਤੇ ਤੁਹਾਡੇ ਹਿਰਦਿਆਂ 'ਤੇ ਰਾਜ ਕਰਦੇ ਹਨ। ਉਹ ਸਭਨਾਂ ਨੂੰ ਪਿਆਰ ਕਰਦੇ ਹਨ ਅਤੇ ਸਭਨਾਂ ਦਾ ਪਿਆਰ ਅਤੇ ਅਦਬ ਸਤਿਕਾਰ ਪਾਉਂਦੇ ਹਨ। ਪ੍ਰਭ ਕੋ ਸਿਮਰੇ ਸੇ ਸੁਖ ਵਾਸੀ, ਪ੍ਰਭੂ ਜੀ ਨੂੰ ਸਿਮਰਨ ਵਾਲੇ ਸੁੱਖਾਂ ਦੇ ਵਾਸੀ ਹੋ ਜਾਂਦੇ ਹਨ, ਸੁਖੀ ਵਸਦੇ ਹਨ। ਸਦਾ ਸਦਾ ਲਈ ਉਹਨਾਂ ਦਾ ਵਾਸਾ ਸੁੱਖਾਂ ਵਿੱਚ ਹੈ। ਉਹ ਅਰਸ਼ੀ ਸੁੱਖ ਵਿੱਚ, ਰੱਬੀ ਆਨੰਦ ਵਿੱਚ ਜੀਵਦੇ ਹਨ। ਪ੍ਰਭ ਕੋ ਸਿਮਰੇ ਸਦਾ ਅਵਿਨਾਸ਼ੀ, ਅਵਿਨਾਸ਼ੀ ਨਾਸ ਰਹਿਤ, ਜਨਮ ਮਰਨ ਤੋਂ ਰਹਿਤ। ਪ੍ਰਭ ਕੋ ਸਿਮਰੇ ਸਦਾ ਅਵਿਨਾਸ਼ੀ, ਪ੍ਰਭੂ ਜੀ ਦਾ ਨਾਮ ਸਿਮਰਨ ਕਰਨ ਵਾਲੇ ਭਾਈ ਨਾਸ ਰਹਿਤ ਹੋ ਜਾਂਦੇ ਹਨ, ਜਨਮ ਮਰਨ ਤੋਂ ਰਹਿਤ ਹੋ ਕੇ ਉਹ ਅਮਰ ਹੋ ਜਾਂਦੇ ਹਨ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਦਿਆਲਾ ਮਿਹਰਬਾਨ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਪਰ ਭਾਈ ਸਿਮਰਨ ਬੰਦਗੀ ਵਿੱਚ ਤਾਂ ਸਿਰਫ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਜੀ ਆਪ ਮਿਹਰਬਾਨ ਹੋ ਜਾਣ। ਨਾਨਕ ਜਨ ਕੀ ਮੰਗੈ ਰਵਾਲਾ, ਰਵਾਲਾ ਚਰਨ ਤੋੜ। ਨਾਨਕ ਜਨ ਕੀ ਮੰਗੈ ਰਵਾਲਾ, ਹੇ ਨਾਨਕ ਜੀਓ, ਕੋਈ ਵਿਰਲਾ ਹੁੰਦਾ ਹੈ ਜੋ ਐਸੇ ਜਪਣ ਵਾਲੇ ਜਨ ਦੀ ਚਰਨ ਤੋੜ ਮੰਗਦਾ ਹੈ। ਡੂੰਘਾ ਭਾਵ ਹੈ ਚਰਨ ਤੋੜ ਤੋਂ। ਕੋਈ ਵਿਰਲਾ ਹੁੰਦਾ ਹੈ ਜੋ ਜਪਣ ਵਾਲੇ ਗੁਰਮੁਖ ਤੋਂ ਨਿਮਰਤਾ ਸਹਿਤ ਉਪਦੇਸ਼। ਪ੍ਰਭ ਕੋ ਸਿਮਰੈ ਸੇ ਪਰੇ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਨੰਦ ਨਿਜਾਗ, ਨਾਨਕ ਸਿਮਰਨ ਪੂਰੈ ਭਾਗ। ਸੰਤ ਕਿਰਪਾ ਤੇ ਅਨੰਦ ਨਿਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੋ ਸਿਮਰੈ ਸੇ ਪਰੇ ਉਪਕਾਰੀ, ਉਪਕਾਰ ਭਲਾਈ ਨੇਕੀ। ਉਪਕਾਰੀ ਭਲਾਈ ਕਰਨ ਵਾਲਾ, ਨੇਕੀ ਕਰਨ ਵਾਲਾ। ਪਰੇ ਉਪਕਾਰੀ ਦੂਜਿਆਂ ਨਾਲ ਭਲਾਈ ਕਰਨ ਵਾਲਾ। ਪ੍ਰਭ ਕੋ ਸਿਮਰੈ ਸੇ ਪਰੇ ਉਪਕਾਰੇ, ਜੋ ਪ੍ਰਭੂ ਜੀ ਨੂੰ ਸਿਮਰਦੇ ਹਨ ਉਹ ਪਰਉਪਕਾਰੀ ਹੋਇਆ ਕਰਦੇ ਹਨ, ਉਹ ਦੂਜਿਆਂ ਨਾਲ ਨੇਕੀ ਅਤੇ ਭਲਾਈ ਕਰਨ ਵਾਲੇ ਬਣ ਜਾਂਦੇ ਹਨ। ਸਿਮਰਨ ਬੰਦਗੀ ਵਾਲਿਆਂ ਦੀ ਦੂਜਿਆਂ ਉੱਤੇ ਸਭ ਤੋਂ ਵੱਡੀ ਭਲਾਈ ਕਰਨੀ ਇਹੀ ਹੈ ਕਿ ਦੂਜਿਆਂ ਨੂੰ ਵੀ ਸਿਮਰਨ ਭਜਨ ਵਿੱਚ ਲਾ ਲੈਣਾ, ਇਹੀ ਸਭ ਤੋਂ ਵੱਡੀ ਨੇਕੀ ਹੈ ਜੋ ਉਹ ਕਰਦੇ ਹਨ। ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ, ਭਾਈ ਕਿਉਂਕਿ ਸਿਮਰਨ ਬੰਦਗੀ ਵਾਲੇ ਦੂਜਿਆਂ ਨਾਲ ਨੇਕੀ ਅਤੇ ਭਲਾਈ ਕਰਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਜੋ ਪ੍ਰਭੂ ਜੀ ਨੂੰ ਸਿਮਰਦੇ ਹਨ ਭਾਈ ਉਹਨਾਂ ਦੇ ਮੂੰਹ ਸੋਹਣੇ ਲੱਗਦੇ ਹਨ। ਸੋਹਣੇ ਭਾਈ ਕਿਉਂ ਨਾ ਲੱਗਣ, ਅੰਦਰਲਾ ਨੂਰ, ਹਿਰਦੇ ਦੀ ਸੁੰਦਰਤਾ ਉਹਨਾਂ ਦੇ ਚਿਹਰਿਆਂ 'ਤੇ ਝਲਕਣ ਲੱਗ ਪੈਂਦੀ ਹੈ। ਬੰਦਗੀ ਮੁਖੜਿਆਂ ਨੂੰ ਰੁਸ਼ਨਾ ਦਿੰਦੀ ਹੈ। ਪ੍ਰਭ ਕੋ ਸਿਮਰੈ ਤਿੰਨ ਸੂਖ ਵਿਹਾਵੈ, ਤਿੰਨ ਤਿੰਨਾਂ ਦੀ ਸੂਖ ਖੱਖੇ ਨੂੰ ਸਿਆਰੀ ਸੁੱਖ ਵਿੱਚ। ਵਿਹਾਵੈ ਬੀਤਦੀ ਹੈ, ਗੁਜ਼ਰਦੀ ਹੈ, ਕੀ ਜ਼ਿੰਦਗੀ। ਪ੍ਰਭ ਕੋ ਸਿਮਰੈ ਤਿੰਨ ਸੂਖ ਵਿਹਾਵੈ, ਜੋ ਮਨੁੱਖ ਪ੍ਰਭੂ ਜੀ ਨੂੰ ਸਿਮਰਦੇ ਹਨ ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਉਮਰਾਂ ਸੁੱਖਾਂ ਵਿੱਚ ਗੁਜ਼ਰਦੀ ਹੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਆਤਮ ਜਿੱਤ, ਆਪਣੇ ਆਤਮਾ ਨੂੰ ਜਿੱਤ ਲੈਣ ਵਾਲਾ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭੂ ਜੀ ਨੂੰ ਜੋ ਸਿਮਰਦੇ ਹਨ ਉਹ ਆਪਣੇ ਆਪੇ ਨੂੰ ਜਿੱਤ ਲੈਂਦੇ ਹਨ। ਉਹ ਮਨ ਦੇ ਵਸ ਵਿੱਚ ਨਹੀਂ ਹੁੰਦੇ, ਮਨ ਉਹਨਾਂ ਦੇ ਵਸ ਵਿੱਚ ਹੁੰਦਾ ਹੈ, ਉਹ ਆਪਣੇ ਮਾਲਕ ਆਪ ਹੋ ਜਾਂਦੇ ਹਨ। ਅਸੀਂ ਆਪਣੇ ਮਾਲਕ ਆਪ ਨਹੀਂ। ਕਿੱਥੇ ਹੈ ਸਾਡਾ ਆਪਾ ਆਪਣੇ ਵਸ ਵਿੱਚ? ਕੋਈ ਸਾਨੂੰ ਹਸਾਵੇ, ਅਸੀਂ ਹੱਸ ਪੈਂਦੇ ਹਾਂ। ਕੋਈ ਸਾਨੂੰ ਰੁਆਵੇ, ਅਸੀਂ ਰੋ ਪੈਂਦੇ ਹਾਂ। ਕੋਈ ਸਾਨੂੰ ਦੁੱਖ ਦੇਵੇ, ਅਸੀਂ ਦੁਖੀ ਹੋ ਜਾਂਦੇ ਹਾਂ। ਕੋਈ ਸਾਨੂੰ ਕ੍ਰੋਧ ਦਿਵਾਏ, ਅਸੀਂ ਕ੍ਰੋਧਿਤ ਹੋ ਜਾਂਦੇ ਹਾਂ। ਸਾਡਾ ਹੱਸਣਾ, ਸਾਡਾ ਰੋਣਾ, ਸਾਡਾ ਸੁੱਖ, ਸਾਡਾ ਦੁੱਖ ਦੂਜਿਆਂ ਦੇ ਹੱਥ ਵਿੱਚ ਹੈ। ਜਦੋਂ ਜੀ ਚਾਹੇ ਕੋਈ ਸਾਨੂੰ ਹਸਾ ਜਾਏ, ਜਦੋਂ ਜੀ ਚਾਹੇ ਕੋਈ ਰੁਆ ਜਾਏ, ਕਿੱਥੇ ਹਾਂ ਅਸੀਂ ਆਪਣੇ ਆਪ ਦੇ ਮਾਲਕ? ਅਤੇ ਦੂਜੇ ਤਾਂ ਅਨੇਕਾਂ ਹਨ ਜਿਨ੍ਹਾਂ ਦੇ ਹੱਥ ਵਿੱਚ ਤੁਸੀਂ ਦੇ ਰੱਖੀ ਹੈ ਆਪਣੀ ਲਗਾਮ। ਆਪਣੇ ਆਪੇ ਦੇ ਮਾਲਕ ਤਾਂ ਤੁਸੀਂ ਤਦ ਹੋਵੋ ਜੇਕਰ ਜਦੋਂ ਤੁਸੀਂ ਹੱਸਣਾ ਚਾਹੋ ਉਦੋਂ ਹੱਸੋ, ਜਦੋਂ ਤੁਸੀਂ ਰੋਣਾ ਚਾਹੋ ਉਦੋਂ ਰੋਵੋ। ਤੁਹਾਡਾ ਸੁੱਖ, ਤੁਹਾਡਾ ਦੁੱਖ ਤੁਹਾਡੇ ਅੰਦਰਲੇ ਨਾਲ ਜੁੜਿਆ ਹੋਵੇ। ਜੇਕਰ ਤੁਹਾਡਾ ਸੁੱਖ, ਤੁਹਾਡਾ ਦੁੱਖ, ਤੁਹਾਡੀ ਹੱਸੀ, ਤੁਹਾਡੀ ਖੁਸ਼ੀ ਜੁੜੀ ਹੈ ਬਾਹਰਲੇ ਸਬੱਬਾਂ ਨਾਲ, ਤਾਂ ਤੁਸੀਂ ਆਪਣੇ ਆਪੇ ਦੇ ਮਾਲਕ ਨਹੀਂ। ਤੁਸੀਂ ਭੁੱਲ ਹੀ ਗਏ ਹੋ ਆਪਣੇ ਆਪੇ ਨੂੰ, ਜੋ ਇੱਕ ਅਨੋਖੀ ਸ਼ਾਂਤੀ ਦਾ ਸੋਮਾ ਹੈ, ਜਿੱਥੇ ਸੰਗੀਤ ਬਹੁਤ ਮਧੁਰ ਹੈ, ਜਿੱਥੇ ਬਾਣੀ ਬੜੀ ਮੋਹਕ ਹੈ, ਜਿੱਥੇ ਲੈ ਬੜੀ ਹੀ ਸ਼ਾਂਤ ਹੈ, ਜਿੱਥੇ ਕਿਹਾ ਘੱਟ ਜਾਂਦਾ ਹੈ ਅਤੇ ਸਮਝਿਆ ਜ਼ਿਆਦਾ ਜਾਂਦਾ ਹੈ, ਜਿੱਥੇ ਬੋਲਣਾ ਘੱਟ ਪਰ ਜੀਣਾ ਜ਼ਿਆਦਾ ਹੈ, ਜਿੱਥੇ ਕਰਨਾ ਘੱਟ ਪਰ ਹੋਣਾ ਜ਼ਿਆਦਾ ਹੈ। ਸਿਮਰਨ ਬੰਦਗੀ ਤੁਹਾਨੂੰ ਉਸ ਆਪੇ ਦੀ ਡੂੰਘਾਈ ਤੱਕ ਲੈ ਜਾਂਦੀ ਹੈ, ਤੁਹਾਡੇ ਆਪੇ ਦੀ ਮਾਲਕੀ ਬਖਸ਼ਦੀ ਹੈ। ਇਹ ਹੈ ਪ੍ਰਭ ਕਉ ਸਿਮਰੈ ਤਿਨ ਆਤਮ ਜੀਤਾ। ਪ੍ਰਭ ਕਉ ਸਿਮਰੈ ਤਿਨ ਨਿਰਮਲ ਰੀਤਾ। ਨਿਰਮਲ, ਨਿਰ ਪਲੱਸ ਮਲ, ਮਲ ਆਖਦੇ ਨੇ ਗੰਦਗੀ ਨੂੰ। ਨਿਰਮਲ, ਮਲ ਰਹਿਤ, ਗੰਦਗੀ ਰਹਿਤ, ਪਵਿੱਤਰ। ਰੀਤਾ, ਰੀਤ, ਜ਼ਿੰਦਗੀ ਗੁਜ਼ਾਰਨ ਦਾ ਢੰਗ। ਪ੍ਰਭ ਕਉ ਸਿਮਰੈ ਤੇ ਨਿਰਮਲ ਰੀਤਾ। ਪ੍ਰਭੂ ਜੀ ਨੂੰ ਸਿਮਰਨ ਵਾਲੇ ਦੀ ਜ਼ਿੰਦਗੀ ਦਾ ਢੰਗ ਦੂਜਿਆਂ ਨਾਲੋਂ ਬੜਾ ਹੀ ਵੱਖਰਾ ਹੁੰਦਾ ਹੈ। ਉਹਨਾਂ ਦੀ ਜ਼ਿੰਦਗੀ ਵਿੱਚ ਤੁਸੀਂ ਨਿਰਮਲਤਾ ਪਾਓਗੇ, ਉਹਨਾਂ ਦੇ ਕਰਮਾਂ ਵਿੱਚ ਪਵਿੱਤਰਤਾ ਪਾਓਗੇ, ਉਹਨਾਂ ਦੇ ਵਰਤਾਓ ਵਿੱਚ ਸਵੱਛਤਾ ਦਿਸੇਗੀ, ਉਹਨਾਂ ਦੀ ਰਹਿਤ ਬਹਿਤ ਬੜੀ ਉਜਲੀ ਉਜਲੀ ਹੁੰਦੀ ਹੈ। ਪ੍ਰਭ ਕਉ ਸਿਮਰੈ ਤਿਨ ਆਨੰਦ ਕਨੇਰੇ। ਆਨੰਦ, ਬੇਸ਼ੱਕ ਇੱਥੇ ਐੜਾ ਨੰਨਾ ਦੱਦਾ ਹੈ, ਉੱਪਰ ਟਿੱਪੀ ਨਹੀਂ, ਫਿਰ ਵੀ ਲਫ਼ਜ਼ ਆਨੰਦ ਹੈ, ਆਨੰਦ ਦਾ ਕੁਛ ਅਰਥ ਨਹੀਂ ਨਿਕਲਦਾ। ਆਨੰਦ, ਖੁਸ਼ੀਆਂ, ਸੁੱਖ, ਕਨੇਰੇ ਬਹੁਤੇ। ਪ੍ਰਭ ਕਉ ਸਿਮਰੈ ਤਿਨ ਆਨੰਦ ਕਨੇਰੇ। ਜੋ ਪ੍ਰਭੂ ਜੀ ਨੂੰ ਸਿਮਰਦੇ ਹਨ ਉਹਨਾਂ ਨੂੰ ਬਹੁਤੇ ਸੁੱਖ, ਖੁਸ਼ੀਆਂ ਅਤੇ ਆਨੰਦ ਪ੍ਰਾਪਤ ਹਨ। ਕਿਉਂ? ਤਾਂ ਅਗਲੀ ਤੁਕ ਵਿੱਚ ਪਾਤਸ਼ਾਹ ਦੱਸਦੇ ਹਨ, ਪ੍ਰਭ ਕਉ ਸਿਮਰੈ ਬਸੈ ਹਰਿਨੇਰੇ। ਉਹ ਬਹੁਤ ਸੁੱਖ, ਖੁਸ਼ੀਆਂ, ਆਨੰਦ ਦੇ ਭਾਗੀ ਬਣਦੇ ਹਨ, ਕਿਉਂਕਿ ਬਸੈ ਹਰਿਨੇਰੇ, ਨੇਰੇ ਨੇੜੇ ਹਰ ਪ੍ਰਭੂ ਜੀ। ਪ੍ਰਭ ਕਉ ਸਿਮਰੈ ਬਸੈ ਹਰਿਨੇਰੇ, ਕਿਉਂਕਿ ਬੰਦਗੀ ਦਾ ਸਦਕਾ ਉਹ ਪ੍ਰਭੂ ਜੀ ਦੀ ਨੇੜਤਾ ਪਾ ਲੈਂਦੇ ਹਨ। ਅਤੇ ਪ੍ਰਭੂ ਜੀ ਤਾਂ ਹਨ ਹੀ ਆਨੰਦ ਸਰੂਪ, ਉਹ ਤਾਂ ਹਨ ਹੀ ਸੁੱਖਾਂ ਦਾ ਸੋਮਾ। ਜੋ ਪ੍ਰਭੂ ਜੀ ਦੇ ਦਾਇਰੇ ਵਿੱਚ ਆ ਗਿਆ ਉਹ ਸੁੱਖ ਆਨੰਦ ਦੇ ਦਾਇਰੇ ਵਿੱਚ ਆ ਗਿਆ। ਸੰਤ ਕਿਰਪਾ ਤੇ ਅਨਦਿਨ ਜਾਗ, ਅਨਦਿਨ ਹਰ ਰੋਜ਼। ਜਾਗ, ਅੰਤਰ ਆਤਮੇ ਦੀ ਜਾਗ। ਅਨਦਿਨ ਜਾਗ, ਸਦੀਵੀ ਆਤਮਾ ਦੀ ਜਾਗ। ਪਹਿਲਾਂ ਸੰਖੇਪ ਵਿੱਚ ਹੀ ਇਸ ਪੰਕਤੀ ਵਿੱਚ ਜਿਸ ਜਾਗ ਦੀ ਜ਼ਿਕਰ ਹੈ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ। ਜਦੋਂ ਕੋਈ ਵਿਅਕਤੀ ਆਪਣੇ ਗਿਆਨ ਇੰਦਰੀਆਂ ਤੋਂ ਵੱਖਰਾ ਹੋ ਕੇ ਆਪਣੇ ਆਪ ਨੂੰ, ਆਪਣੇ ਸਰਵ ਉੱਚ ਬੋਧ ਨੂੰ ਅਨੁਭਵ ਕਰਨ ਲੱਗਦਾ ਹੈ, ਜਦੋਂ ਆਪਣੀ ਪਰਮ ਸੱਤਾ ਦਾ ਅਹਿਸਾਸ ਹੋਣ ਲੱਗਦਾ ਹੈ, ਤਦੋਂ ਉਹ ਵਿਅਕਤੀ ਆਤਮਕ ਜਾਗ ਵਿੱਚ ਆ ਜਾਂਦਾ ਹੈ। ਇਸ ਨੂੰ ਜ਼ਰਾ ਸਮਝ ਲਵੋ। ਅੱਖ ਨਹੀਂ ਦੇਖਦੀ, ਅੱਖ ਦਾ ਧਿਆਨ ਦੇਖਦਾ ਹੈ। ਇਸ ਲਈ ਕਈ ਵਾਰ ਐਸਾ ਹੋ ਜਾਂਦਾ ਹੈ ਕਿ ਤੁਸੀਂ ਅੱਖਾਂ ਖੋਲ੍ਹੀ ਬੈਠੇ ਹੋ, ਕੋਈ ਸਾਹਮਣੇ ਰਾਹ 'ਤੇ ਲੰਘਦਾ ਹੈ ਅਤੇ ਦਿਖਾਈ ਨਹੀਂ ਦਿੰਦਾ। ਜੋ ਲੰਘਿਆ ਉਸਦੀ ਤਸਵੀਰ ਅੱਖ ਵਿੱਚ ਬਣੀ, ਪਰ ਅੱਖ ਅਤੇ ਧਿਆਨ ਦਾ ਤਾਲਮੇਲ ਨਹੀਂ ਸੀ, ਧਿਆਨ ਕਿਤੇ ਹੋਰ ਸੀ। ਧਿਆਨ ਰੱਖਣਾ ਕਿ ਤੁਹਾਡੀ ਅੱਖ ਅਤੇ ਅੱਖ ਦੇ ਪਿੱਛੇ ਤੁਹਾਡੀ ਦੇਖਣ ਵਾਲੀ ਸਮਰੱਥਾ ਵੱਖੋ ਵੱਖਰੀਆਂ ਚੀਜ਼ਾਂ ਹਨ। ਅੱਖ ਤਾਂ ਖਿੜਕੀ ਹੈ ਜਿਸ ਦੇ ਪਿੱਛੇ ਖੜ੍ਹੇ ਹੋ ਕੇ ਤੁਸੀਂ ਦੇਖਦੇ ਹੋ, ਅਸਲ ਤੁਸੀਂ ਅੱਖ ਨਹੀਂ ਦੇਖਦੀ, ਦੇਖਣ ਵਾਲਾ ਅੱਖ ਵਿੱਚ ਖੜ੍ਹਾ ਹੋ ਕੇ ਦੇਖ ਰਿਹਾ ਹੈ। ਜਿਸ ਦਿਨ ਤੁਹਾਡਾ ਇਹ ਅਭਿਆਸ ਪਰਪੱਕ ਹੋ ਜਾਵੇਗਾ ਕਿ ਵੇਖਣ ਵਾਲਾ ਅਤੇ ਅੱਖ ਵੱਖੋ ਵੱਖਰੇ ਹਨ, ਸੁਣਨ ਵਾਲਾ ਅਤੇ ਕੰਨ ਵੱਖੋ ਵੱਖਰੇ ਹਨ, ਉਸ ਦਿਨ ਕੰਨ ਨੂੰ ਛੱਡ ਕੇ ਸੁਰਤ ਅੰਦਰ ਨੂੰ ਸੁਣਨ ਵਾਲੇ ਵੱਲ ਜਾਵੇਗੀ, ਅੱਖ ਨੂੰ ਛੱਡ ਕੇ ਸੁਰਤ ਵੇਖਣ ਵਾਲੇ ਦੀ ਤਲਾਸ਼ ਵਿੱਚ ਅੰਦਰ ਵੱਲ ਚੁੱਭੀ ਲਾਏਗੀ। ਸਿਮਰਨ ਬੰਦਗੀ ਤੁਹਾਡੀ ਸੁਰਤ ਦਾ ਮੇਲ ਤੁਹਾਡੇ ਆਪੇ ਨਾਲ ਕਰਵਾਉਂਦੀ ਹੈ। ਇਹ ਦੋਹਾਂ ਦਾ ਇੱਕ ਵਾਰੀ ਮੇਲ ਹੋ ਜਾਣਾ ਸਦਾ ਦਾ ਮੇਲ ਹੈ। ਪਹਿਲਾ ਪਰਿਚੈ ਤੁਹਾਡੀ ਸੁਰਤ ਦਾ ਆਪਣੇ ਆਪੇ ਨਾਲ, ਇਹ ਆਤਮਕ ਜਾਗ ਹੈ ਅਤੇ ਇਹ ਜਾਗ ਸਦੀਵੀ ਜਾਗ ਹੈ ਜੋ ਮੁੜ ਨਿੰਦਰਾ ਵਿੱਚ ਨਹੀਂ ਬਦਲਦੀ। ਇਹ ਮਿਲਣ ਸਦੀਵੀ ਹੋਸ਼ ਹੈ ਜੋ ਮੁੜ ਬੇਹੋਸ਼ੀ ਵਿੱਚ ਨਹੀਂ ਬਦਲਦੀ। ਇਹ ਹੋਸ਼ ਆਉਂਦਿਆਂ ਸਭੋ ਭਰਮ ਦੇ ਪਰਦੇ ਗਿਰ ਜਾਂਦੇ ਹਨ। ਇਹ ਹੋਸ਼ ਆਉਂਦਿਆਂ ਜਗਤ ਦੀ ਅਸਲੀਅਤ ਸਾਫ਼ ਨਜ਼ਰੀ ਪੈ ਜਾਂਦੀ ਹੈ। ਇਹ ਹੈ ਅੰਦਰਲੀ ਅੱਖ ਦਾ ਖੁੱਲ੍ਹਣਾ, ਇਹ ਹੈ ਜਾਗ। ਬਾਦਸ਼ਾਹ ਆਖਦੇ ਨੇ ਸੰਤ ਕਿਰਪਾ ਤੇ ਅੰਧ ਨੇ ਜਾਗ। ਸੰਤ ਜਨਾਂ ਤੋਂ, ਗੁਰੂ ਤੋਂ, ਭਗਤਾਂ ਤੋਂ, ਪ੍ਰਭੂ ਦੇ ਪਿਆਰਿਆਂ ਤੋਂ ਜਦੋਂ ਉਹ ਤਰੁੱਟ ਪੈਣ ਕਿਸੇ 'ਤੇ, ਤਦ ਉਹ ਇਹ ਬਖਸ਼ਿਸ਼ ਕਰਦੇ ਹਨ ਸੇਵਕ 'ਤੇ। ਇੱਥੇ ਇੱਕ ਗੱਲ ਮੈਂ ਆਖਦੇ ਹਾਂ, ਸੰਤ ਪਦ ਬਹੁਤ ਉੱਚਾ ਹੈ। ਸੰਤ ਕੀ ਹਸਤੀ ਹੈ, ਇਸ ਦਾ ਵਿਸਥਾਰ ਅੱਗੇ ਚੱਲ ਕੇ ਸੁਖਮਨੀ ਵਿੱਚ ਆਇਆ ਹੈ। ਇੱਥੇ ਇਤਨਾ ਕੁ ਆਖਦੇ ਹਾਂ ਕਿ ਅੱਜ ਕੱਲ੍ਹ ਦੇ ਯੁੱਗ ਵਿੱਚ ਤਾਂ ਸੰਤਤਾਈ ਪਦ ਜਿਵੇਂ ਮਖੌਲ ਹੀ ਬਣਾ ਰੱਖਿਆ ਹੈ ਲੋਕਾਂ ਨੇ। ਜ਼ਰਾ ਕੁ ਖਿਆਲ ਦੇਵਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਵਾਰੀ ਗੁਰੂ ਨੂੰ ਸੰਤ ਆਖਿਆ ਹੈ। ਪੂਰਨ ਸੰਤ ਅਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ ਐਸਾ ਵੀ ਆਖਿਆ ਹੈ। ਤੋ ਭਾਈ, ਕੋਈ ਮਿਲ ਪਵੇ ਐਸਾ ਸੰਤ ਅਤੇ ਉਹ ਹੋ ਜਾਏ ਦਿਆਲ, ਤਾਂ ਖੁਦ ਜਾਗਿਆ ਹੋਇਆ ਸੰਤ ਤੁਹਾਨੂੰ ਵੀ ਜਗਾ ਦੇਵੇਗਾ। ਤੁਸੀਂ ਵੀ ਵਡਭਾਗੀ ਹੋ ਜਾਓਗੇ ਐਸੇ ਸੰਤਾਂ ਦੀ ਪ੍ਰਸੰਨਤਾ ਪਾ ਕੇ। ਸੰਤ ਕਿਰਪਾ ਤੇ ਅਨੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਭਾਈ, ਸਿਮਰਨ ਤਾਂ ਪ੍ਰਾਣੀ ਨੂੰ ਪੂਰੇ ਭਾਗਾਂ ਸਦਕਾ ਹੀ ਪ੍ਰਾਪਤ ਹੁੰਦਾ ਹੈ। ਤਾਂ ਤੇ ਭਾਈ, ਸਿਮਰਨ ਵਿੱਚ ਗਾਫਲ ਨਾ ਹੋਵੋ। ਮਿਲ ਜਾਏ ਸਿਮਰਨ ਦਾ ਮੌਕਾ, ਬਣੇ ਕੋਈ ਸਬੱਬ, ਤਾਂ ਢਿੱਲ ਨਾ ਕਰੋ। ਨਾ ਜਾਣੇ ਕਿਹੜੀ ਸੁਲੱਖਣੀ, ਸਵੱਲੀ, ਸੁਭਾਗੀ ਘੜੀ ਆ ਜਾਏ ਜਦੋਂ ਕਿਸੇ ਦੀ ਛੋਹ ਤੁਹਾਨੂੰ ਸਦਾ ਸਦਾ ਲਈ ਜਗਾ ਜਾਏ। ਆਤਮਕ ਜਾਗ ਸਿਮਰਨ ਦੀ ਬਰਕਤ ਹੈ, ਸਿਮਰਨ ਦਾ ਫਲ ਹੈ ਅਤੇ ਸਿਮਰਨ ਝੋਲੀ ਪੈਂਦਾ ਹੈ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਭੂ ਨਾ ਚੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ, ਪ੍ਰਭ ਕਹਿ ਸਿਮਰਨ ਸਹਿਜ ਸਮਾਨੀ, ਪ੍ਰਭ ਕਹਿ ਸਿਮਰਨ ਨਿਹਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਕਾਸਨ, ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸੇਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸ਼ਰਨੀ ਪਇਆ। ਸਿਮਰੈ ਸੇਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸ਼ਰਨੀ ਪਇਆ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭੂ ਜੀ ਦੇ ਸਿਮਰਨ ਦਾ ਸਦਕਾ ਸਿਮਰਨ ਵਾਲੇ ਦੇ ਕੰਮ ਸਿਰੇ ਚੜ੍ਹ ਜਾਂਦੇ ਹਨ। ਦਰਅਸਲ ਸਿਮਰਨ ਵਾਲਾ ਲੋੜਾਂ ਦੇ ਅਧੀਨ ਨਹੀਂ ਰਹਿੰਦਾ। ਉਸ ਲਈ ਤਾਂ ਸਭ ਤੋਂ ਵੱਡਾ ਕਾਰਜ ਹੈ ਪ੍ਰਭੂ ਪ੍ਰਾਪਤੀ। ਅਤੇ ਜੋ ਸੇਵਕ ਗੁਰੂ ਦੇ ਲੜ ਲੱਗ ਕੇ ਸਿਮਰਨ ਦੀ ਕਾਰ ਕਰਦਾ ਰਹਿੰਦਾ ਹੈ, ਉਸਨੂੰ ਭਾਈ ਪ੍ਰਭੂ ਜੀ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਪ੍ਰਭ ਕਹਿ ਸਿਮਰਨ ਕਭੂ ਨਾ ਚੂਰੇ, ਚੂਰਨਾ ਚਿੰਤਾ ਕਰਨੀ। ਜਿਵੇਂ ਸਿਮਰਨ ਬੰਦਗੀ ਵਾਲਾ ਗੁਰਮੁਖ ਲੋੜਾਂ ਦੇ ਅਧੀਨ ਨਹੀਂ ਰਹਿੰਦਾ, ਤਿਵੇਂ ਉਹ ਚਿੰਤਾ ਦੇ ਵਸ ਵਿੱਚ ਵੀ ਨਹੀਂ ਹੁੰਦਾ, ਉਹ ਸਦਾ ਨਿਸ਼ਚਿੰਤ ਰਹਿੰਦਾ ਹੈ। ਜਿਸ ਗੁਰਮੁਖ ਦੀ ਚਿੰਤਾ मालक आप करन लग पवे, भला ओ क्यों कासे दी चिंता करेगा। चूरना बंदगी वाले दा सुभा नहीं, प्रभ कह सिमरन हर गुण बानी। बानी बाणी बोल, हर गुण बानी हरि दे गुणा वाली बाणी, हरि दे गुणा वाले बोल। भाव बोलां विच सदा अकाल पुरख दे गुण, उस दे वचना विच सदा प्रभु जी दे गुण, सदा प्रभु जी दी सिफत। प्रभ कह सिमरन हर गुण बानी। सिमरन बंदगी वाला जद बोलेगा तो उस दे बोलां विच तुसी सदा प्रभु जी दी सिफत सलाह पाओगे। उस दे मुखों जो वाक निकलणगे उन्हां विच सदा प्रभु जी दे गुण ही प्रगट होणगे। ऐसी सिफ सलाह दी आदत पक जांदी है उसकी। प्रभ कह सिमरन सहज समानी। सहज मन दी अडोल अवस्था नूं आखीदा है, ओ स्टेज बंदगी दी जिथे मन माया तो अछो हो जांदा है, जिथे मन माया तो निर्लेप हो जांदा है, जिथे माया मन नूं परमा नहीं सकदी, डुला नहीं सकदी, पटका नहीं सकदी। हुण माया दे हले नकारे जांदे हन, हुण मन अंदर ही टिक गया है, बाहर संसार वल नूं नहीं दौड़दा। हुण अंदर सबर संतोख दी बिरती बन गई है, कोई वासना सतांदी नहीं। यह अवस्था बड़ी वडभागता वाली अवस्था है, क्योंकि यह लॉन्चिंग पैड है आत्मा लई। इथों आत्मा दा सफर शुरू हो जांदा है परमात्मा वल नूं। इस अवस्था तक पहुँच के लिव लगनी शुरू हो जाती है, अते सुरत अंदरलियां गहराइयां नूं छूना शुरू कर देती है। ज्यों ज्यों अगे वधीदा है लिवलीनता गहरी हुंदी तुरी जाती है। सुरत अंदरले अंधकार नूं चीरदी हुई, अंदरले अज्ञात नूं चीरदी हुई ज्ञात वल, परम प्रकाश वल बड़ी ही तेजी नाल वधदी है। फिर ऐसे वडभागियां लई जो बहुत ही विरले हन संसार विच, ओ सुभाग घड़ी आ जांदी है जदों सुरत प्रभु जी दे चरणा विच जुड़ी ही रहिंदी है। तो आखदे हन श्री गुरु अर्जन देव जी महाराज, प्रभ कह सिमरन सहज समानी। समानी दा अर्थ हुंदा है सदा लई सुरत जुड़ी रहनी। प्रभ कह सिमरन सहज समानी, प्रभु जी दे सिमरन करके सहज अवस्था दी प्राप्ति हो जांदी है, अते फिर सुरत प्रभु विच लिवलीन रहनी शुरू हो जाती है। प्रभ कह सिमरन नह चल आसन। फिर इस तो अगे सिमरन दा सदका सुरत नूं ऐसा अडोल आसन प्राप्त हो जाता है जिथे के प्रभ कह सिमरन कमल बिगासन। कमल हिरदा कमल, बिगास खेड़ा। प्रभ कह सिमरन कमल बिगासन। सहज दा नहचल आसन पा के, सहज दा अडोल आसन पा के हुण सिमरन वाले दे अंदर कमल बिगासन। हुण ओ अवस्था प्राप्त हो जांदी है जिथे हिरदा कौल फुल वांगू खिड़िया रहिंदा है, सदा ही आनंद चित, हर हालत विच आनंद चित, सदा अंदर खेड़ा बनिया ही रहिंदा है। बाहरले संजोग भावें किहे होण, बाहर संसार विच बेशक आले पुदाले अग वरस रही होवे, उस अवस्था तक पहुँचने वाले वडभागी दे अंदर ठंडक खेड़ा सुख आनंद तृप्ति बनी ही रहेगी। फिर इस तो अगे निकल जाती है सुरत, तदों प्रभ के सिमरन अनहद चुनकार। हुण अनाहद दियां चुनकारां सुनाई देण लग पैंदियां हन, क्योंकि मैं लफज़ वरते हन सुनाई देन लग पैंदियां हन। तो मत ख्याल करना कि कन्ना दी जरूरत है, इस चुनकार नूं सुनन लई कन्न नहीं चाहिए, इस चुनकार नूं सुनन लई सुरत दे कन्न चाहिए हन। किसे दे कन्न होण बिल्कुल बोले, कोई स्टोन डैफ क्यों ना होवे, पहुँच गए इस अवस्था तक तो ये चुनकार सुनाई देवेगी। सुरत ही सुन सकती है इस चुनकार नूं। ਕੀ ਹੈ ਅਨਹਦ ਚੁਨਕਾਰ? ਅਨਹਦ ਦਾ ਅਰਥ ਹੈ ਅਨਾਹਦ, ਜਿਸ ਦੀ ਕੋਈ ਹੱਦ ਨਹੀਂ। ਭਾਵ ਹੈ ਜੋ ਚੁਣਕਾਰ, ਜੋ ਰੱਬੀ ਸੰਗੀਤ, ਜੋ ਅਰਸ਼ੀ ਸੁਰਾਂ ਸਦਾ ਹੀ ਬ੍ਰਹਿਮੰਡ ਵਿੱਚ ਵੱਜ ਰਹੀਆਂ ਹਨ। ਇਹ ਉਹ ਰੱਬੀ ਸੰਗੀਤ ਹੈ ਜੋ ਸਦਾ ਹੀ ਬ੍ਰਹਿਮੰਡ ਵਿੱਚ ਚੱਲ ਰਿਹਾ ਹੈ, ਬਿਨਾਂ ਰੁਕੇ। ਨਾ ਕਦੇ ਇਹ ਰੁਕਿਆ ਹੈ, ਨਾ ਰੁਕੇਗਾ। ਇਸ ਨੂੰ ਅਨਹਦ ਬਾਣੀ ਵੀ ਆਖਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਨੂੰ ਅਨਾਹਦ ਨਾਦ ਵੀ ਆਖਿਆ ਹੈ, ਇਸ ਨੂੰ ਨਿਰੰਜਨ ਨਾਮ ਵੀ ਆਖਿਆ ਹੈ। ਨਿਰੰਜਨ ਵਿੱਚੋਂ ਉੱਠੀਆਂ ਹੋਈਆਂ ਧੁਨਾਂ, ਕਿਉਂਕਿ ਇਹ ਧੁਨਾਂ ਵਜਾਉਣ ਵਾਲਾ ਕੋਈ ਨਹੀਂ, ਇਹ ਕੋਈ ਇੰਸਟਰੂਮੈਂਟਲ ਮਿਊਜ਼ਿਕ ਨਹੀਂ। ਇਹ ਨਾਦ ਕਿਸੇ ਸਾਜ਼ ਜਾਂ ਸਾਜ਼ਾਂ ਵਿੱਚੋਂ ਨਹੀਂ ਨਿਕਲਿਆ, ਕਿਸੇ ਠੋਕਰ ਦੁਆਰਾ ਪੈਦਾ ਨਹੀਂ ਹੋਇਆ। ਇਹ ਰੱਬੀ ਸੰਗੀਤ ਦੀਆਂ ਧੁਨਾਂ ਉਸ ਪਰਮ ਸ਼ਕਤੀ ਵਿੱਚੋਂ ਉੱਠਦੀਆਂ ਹਨ। ਇਸ ਲਈ ਇਸ ਨਾਦ ਨੂੰ ਨਿਰੰਜਨ ਨਾਮ ਵੀ ਆਖਿਆ ਹੈ। ਹਰ ਧਰਮ ਵਿੱਚ ਇਸ ਦਾ ਜ਼ਿਕਰ ਹੈ, ਕਿਉਂਕਿ ਇਹ ਪ੍ਰਾਪਤੀ ਦੀ ਅਵਸਥਾ ਹੈ ਅਤੇ ਹਰ ਪ੍ਰਭੂ ਪ੍ਰਾਪਤੀ ਪਾ ਜਾਣ ਵਾਲੀ ਆਤਮਾ ਇਸ ਅਵਸਥਾ ਵਿੱਚੋਂ ਗੁਜ਼ਰਦੀ ਹੈ। ਅਨਹਦ ਚੁਨਕਾਰ ਜਗਤ ਦੀ ਬੁਨਿਆਦੀ ਧੁਨੀ ਹੈ, ਜਿਸ ਵਿੱਚੋਂ ਸਾਰਾ ਜਗਤ ਪੈਦਾ ਹੋਇਆ। ਸਾਡੇ ਦੇਸ਼ ਦੇ ਧਰਮਾਂ ਨੇ ਇਸ ਨੂੰ ਓਮ ਆਖਿਆ, ਬੋਧੀਆਂ ਨੇ ਇਸ ਨੂੰ ਤਮ ਆਖਿਆ, ਜਪਾਨੀਆਂ ਨੇ ਇਸ ਨੂੰ ਇੱਕ ਹੱਥ ਦੀ ਤਾੜੀ, ਕ੍ਰਿਸਚਨਸ ਨੇ ਇਸ ਨੂੰ ਆਮੈਨ ਆਖਿਆ, ਬਾਈਬਲ ਵਿੱਚ ਇਸ ਨੂੰ ਕਈ ਥਾਈਂ ਦ ਵਰਡ ਆਫ ਗੋਡ ਕਰਕੇ ਆਖਿਆ ਹੈ। ਸਾਰਾ ਜਗਤ ਜਿਸ ਵਿੱਚੋਂ ਪੈਦਾ ਹੋਇਆ ਉਹ ਹੀ ਓਂਕਾਰ ਹੈ, ਉਸ ਨੂੰ ਸੁਣਨ ਲਈ ਕੰਨਾਂ ਦੀ ਲੋੜ ਨਹੀਂ। ਇਹ ਧੁਨਾਂ ਸੁਣਾਈ ਪੈਣਗੀਆਂ, ਐਸਾ ਕਹਿਣਾ ਵੀ ਠੀਕ ਨਹੀਂ, ਕਿਉਂਕਿ ਉਸ ਹਾਲਤ ਵਿੱਚ ਸੁਣਨ ਵਾਲਾ ਅਤੇ ਸੁਣਾਈ ਦੇਣ ਵਾਲੀ ਧੁਨੀ ਦੋ ਨਹੀਂ ਹੋਣਗੇ। ਤੁਹਾਡੀ ਹੋਂਦ ਹੀ ਜਿਵੇਂ ਧੁਨੀ ਵਿੱਚ ਪਰਤ ਗਈ ਅਤੇ ਤੁਸੀਂ ਖੁਦ ਨੂੰ ਸੁਣਨ ਲੱਗ ਪਏ। ਦਰਅਸਲ ਉਹ ਪਰਮ ਧੁਨੀ, ਉਹ ਚੁਨਕਾਰ, ਉਹ ਅਨਾਹਦ ਨਾਦ, ਉਹ ਨਿਰੰਜਨ ਸ਼ਬਦ ਹੀ ਸ਼ਬਦ ਹੈ, ਉਹੀ ਨਾਮ ਹੈ। ਇਹੋ ਦ ਵਰਡ ਆਫ ਗੋਡ ਹੈ, ਇਹੋ ਜੀਵਨ ਦੇ ਵਜੂਦ ਦੀ ਪਰਮ ਧੁਨੀ ਹੈ। ਇੱਥੋਂ ਹੀ ਸਭ ਪਦਾਰਥ ਨਿਕਲਿਆ। ਬਸ ਸੁਰਤ ਸਮਾਨੀ ਦਾ ਇਹੋ ਅਰਥ ਹੁੰਦਾ ਹੈ, ਜਦੋਂ ਤੁਸੀਂ ਆਪਣੇ ਅਸਲੀ ਸੋਮੇ ਵਿੱਚ ਸਮਾ ਜਾਂਦੇ ਹੋ, ਐਸੇ ਸੁਣ ਵਿੱਚ, ਐਸੇ ਸਨਾਟੇ ਵਿੱਚ ਉਤਰ ਜਾਂਦੇ ਹੋ ਜਿੱਥੇ ਆਪਾ ਗੁਆਚ ਜਾਂਦਾ ਹੈ। ਤੁਸੀਂ ਧੁਨੀ ਵਿੱਚ ਧੁਨੀ ਬਣ ਜਾਂਦੇ ਹੋ, ਇੰਝ ਜਿਵੇਂ ਕਿ ਗੰਗੋਤਰੀ ਗੰਗਾ ਵਿੱਚ ਸਮਾ ਗਈ ਹੋਵੇ। ਇਹ ਸਭ ਉਦੋਂ ਕੱਟਦਾ ਹੈ ਜਦੋਂ ਸਹਿਜ ਪਾ ਕੇ ਤੁਸੀਂ ਸੁਰਤ ਅੰਦਰ ਵੱਲ ਨੂੰ ਲੈ ਜਾਣੀ ਸ਼ੁਰੂ ਕਰਦੇ ਹੋ। ਅਜਿਹਾ ਸਮਝੋ ਕਿ ਬਿਰਛ ਨੂੰ ਫਲ ਲੱਗੇ ਹਨ, ਫਲ ਵਾਪਸ ਫੁੱਲਾਂ ਵਿੱਚ ਸਮਾਉਣ ਲੱਗ ਪਏ, ਫੁੱਲ ਵਾਪਸ ਪੱਤਿਆਂ ਵਿੱਚ ਸਮਾ ਗਏ, ਪੱਤੀਆਂ ਵਾਪਸ ਟਹਿਣੀਆਂ ਵਿੱਚ ਸਮਾ ਗਈਆਂ, ਟਹਿਣੀਆਂ ਤਣੇ ਵਿੱਚ ਆ ਗਈਆਂ, ਤਣਾ ਜੜ੍ਹਾਂ ਵਿੱਚ ਆ ਗਿਆ, ਜੜ੍ਹਾਂ ਵਾਪਸ ਬੀਜ ਵਿੱਚ ਸਮਾ ਗਈਆਂ। ਉਹ ਬੀਜ ਹੈ ਸ਼ਬਦ, ਉਹ ਬੀਜ ਹੈ ਨਾਮ, ਨਿਰੰਜਨ ਸ਼ਬਦ, ਨਿਰੰਜਨ ਨਾਮ। ਗੁਰੂ ਦਾ ਸ਼ਬਦ ਨਿਰੰਜਨ ਸ਼ਬਦ ਤੱਕ ਲੈ ਜਾਂਦਾ ਹੈ। ਸੁਰਤ ਗੁਰੂ ਦੇ ਸ਼ਬਦ 'ਤੇ ਸਵਾਰ ਹੋ ਕੇ ਨਿਰੰਜਨ ਸ਼ਬਦ ਤੱਕ, ਅਨਹਦ ਚੁਨਕਾਰ ਤੱਕ ਪਹੁੰਚਦੀ ਹੈ। ਇਸ ਲਈ ਗੁਰੂ ਦਾ ਸ਼ਬਦ ਦੁਆਰ ਹੈ, ਗੁਰੂ ਦੁਆਰ ਹੈ ਪਰਮਾਤਮਾ ਦਾ। ਤੋ ਭਾਈ, ਸੁਰਤ ਸਮਾਉਣੀ ਕੀ ਹੈ? ਜਦੋਂ ਤੁਸੀਂ ਸਾਰਾ ਵਿਸਥਾਰ ਸਮੇਟ ਕੇ ਅੰਦਰ ਸਮਾਉਣ ਲੱਗਦੇ ਹੋ, ਤਦ ਇੱਕ ਅਜਿਹੀ ਘੜੀ ਆਉਂਦੀ ਹੈ ਜਦੋਂ ਤੁਹਾਡੀ ਚੇਤਨਾ, ਤੁਹਾਡੀ ਹੋਸ਼ ਮੂਲ ਰੂਪੀ ਬੀਜ ਵਿੱਚ ਅਨਾਹਦ ਚੁਨਕਾਰ ਵਿੱਚ ਸਮਾ ਜਾਂਦੀ ਹੈ। ਦਰਅਸਲ ਉਹੀ ਕਮ੍ਰਿਤ ਹੈ, ਬਾਕੀ ਸਭ ਮਰ ਜਾਏਗਾ, ਮੁੱਕ ਜਾਏਗਾ, ਤੁਹਾਡਾ ਕੀਤਾ ਕੁਝ ਵੀ ਨਹੀਂ ਬਚੇਗਾ। ਉਸ ਹਾਲਤ ਵਿੱਚ ਜੋ ਅਸਲ ਤੁਸੀਂ ਹੋ ਉਹੀ ਬਚੇਗਾ, ਸਿਰਫ ਆਤਮਾ ਬਚੇਗੀ, ਕਿਰਿਆਵਾਂ ਖਤਮ ਹੋ ਜਾਣਗੀਆਂ। ਸਮਾਉਂਦੇ ਸਮਾਉਂਦੇ ਅੰਦਰ ਸੁਰਤ ਦੇ ਡੁੱਬਦੇ ਡੁੱਬਦੇ ਇਸ ਸਾਰੇ ਡੁੱਬਣ ਵਿੱਚ ਸਿਰਫ ਇੱਕ ਸਿਮਰਨ, ਸਿਰਫ ਇੱਕ ਪ੍ਰਭੂ ਦੀ ਯਾਦ ਬਾਕੀ ਰਹਿ ਜਾਂਦੀ ਹੈ। ਅਤੇ ਚੇਤਾ ਰੱਖਣਾ ਉਹ ਯਾਦ ਅੱਖਰਾਂ ਦੀ ਨਹੀਂ ਪ੍ਰਾਣਾਂ ਦੀ ਹੈ। ਤਦ ਅਚਾਨਕ ਇੱਕ ਅਨੋਖੀ ਮਦਮਸ ਚੁਣਕਾਰ ਅਨਾਹਦ ਚੁਣਕਾਰ ਦੀ ਪ੍ਰਤੀਤੀ ਹੁੰਦੀ ਹੈ ਪ੍ਰਾਣਾਂ ਨੂੰ। ਪ੍ਰਭ ਕਹਿ ਸਿਮਰਨ ਅਨਹਦ ਚੁਣਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਵਰਿਆਂ ਬੱਧੇ ਸਿਮਰਨ ਦਾ ਫਲ ਸਹਿਜ। ਸਹਿਜ ਤੋਂ ਯਾਤਰਾ ਸ਼ੁਰੂ ਹੋ ਗਈ ਸੁਰਤ ਦੀ, ਵੱਖ ਵੱਖ ਖੰਡਾਂ ਵਿੱਚੋਂ ਗੁਜ਼ਰਦੀ ਪਹੁੰਚੀ ਗਿਆਨ ਖੰਡ ਤੱਕ। ਹੁਣ ਸੁਣਾਈ ਦੇਣ ਲੱਗ ਪਈ ਅਨਹਦ ਚੁਣਕਾਰ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਨਾਦ ਵਿਨੋਦ ਲੈ ਕੇ ਆਏਗਾ ਤੁਹਾਡੇ ਲਈ, ਅਨਾਹਦ ਨਾਦ ਵਿਸਮਾਦ ਲੈ ਕੇ ਆਏਗਾ ਤੁਹਾਡੇ ਲਈ। ਇਹ ਨਾਦ ਕੋਡ ਆਨੰਦ ਕਰੋੜਾਂ ਆਨੰਦ ਲੈ ਕੇ ਆਏਗਾ, ਬੇਅੰਤ ਆਨੰਦ ਲੈ ਕੇ ਆਏਗਾ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਤੋ ਭਾਈ, ਸਿਮਰਨ ਦਾ ਸਦਕਾ ਜੋ ਅਰਸ਼ੀ ਸੁਖ ਪਾਈਦਾ ਹੈ, ਜੋ ਰੱਬੀ ਆਨੰਦ ਪਾਈਦਾ ਹੈ, ਉਸਦਾ ਕੋਈ ਅੰਤ ਨਹੀਂ, ਉਸਦਾ ਕੋਈ ਪਾਰ ਨਹੀਂ, ਉਸ ਆਨੰਦ ਦੀ ਕੋਈ ਸੀਮਾ ਨਹੀਂ। ਭਾਈ, ਜਿਸ ਸੁਰ ਸਮਾਧੀ ਦੀ ਇਸ ਅਮੋਲਕ ਕੜੀ ਦਾ ਜ਼ਿਕਰ ਮੈਂ ਆਪ ਜੀ ਅੱਗੇ ਕੀਤਾ ਹੈ, ਜਦੋਂ ਤੱਕ ਤੁਸੀਂ ਇਸ ਨੂੰ ਨਾ ਪਾਇਆ ਤਦ ਤੱਕ ਕੁਝ ਵੀ ਪਾ ਲਵੋ, ਸਮਝਣਾ ਕਿ ਤੁਸੀਂ ਕੁਝ ਵੀ ਨਹੀਂ ਪਾਇਆ, ਅਤੇ ਜਦ ਤੁਸੀਂ ਇਸ ਨੂੰ ਪਾ ਲਿਆ ਤਦ ਕੁਝ ਪਾਉਣ ਯੋਗ ਬਾਕੀ ਬਚਦਾ ਹੀ ਨਹੀਂ, ਕਿਉਂਕਿ ਇੱਥੇ ਹੀ ਇਸ ਪਰਮ ਆਨੰਦ ਵਿੱਚ ਹੀ, ਇਸ ਸੱਚਖੰਡ ਦੀ ਹਾਲਤ ਵਿੱਚ ਹੀ ਪ੍ਰਭੂ ਜੀ ਦੀ ਅਨੁਭਵਤਾ ਹੈ। ਇਹ ਸਭੋ ਕੁਛ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ, ਸਿਮਰਨ ਦੀ ਬਰਕਤ ਹੈ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ, ਮਾਇਆ ਕਿਰਪਾ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ, ਉਹੀ ਮਨੁੱਖ ਪ੍ਰਭੂ ਜੀ ਨੂੰ ਸਿਮਰਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਜੀ ਦੀ ਮਾਇਆ ਹੁੰਦੀ ਹੈ। ਨਾਨਕ ਤਿੰਨ ਜਨ ਸ਼ਰਨੀ ਪਿਆ, ਹੇ ਨਾਨਕ ਜੀਓ, ਕੋਈ ਵਿਰਲਾ ਵਡਭਾਗੀ ਹੁੰਦਾ ਹੈ ਜੋ ਸਿਮਰਨ ਬੰਦਗੀ ਵਾਲੇ ਦੇ ਸ਼ਰਨੀ ਪੈਂਦਾ ਹੈ।